ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਡਿਗਨ ਡੂਲਾ ਤਉ ਲਉ ਜੋ ਮਨ ਕੇ ਭਰਮਾ ਭ੍ਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ ਡਿਗਨ ਡੂਲਾ ਤਉ ਲਉ ਜੋ ਮਨ ਕੇ ਭਰਮਾ ਭ੍ਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ ਓਏ ਵਿਖਾਦੀ ਦੋਖੀਆਂ ਤੇ ਗੁਰ ਤੇ ਹੂਟੇ ਹਮ ਛੂਟੇ ਆ ਉਹਨਾਂ ਤੇ ਓਏ ਹਮ ਤੇ ਛੂਟੇ ਰਹਾਓ ਮੇਰਾ ਤੇਰਾ ਜਾਨ ਤਾਂ ਤਵੀ ਤੇ ਬੰਦਾ ਗੁਰ ਕਾਟੇ ਅਗਿਆਨ ਤਾਂ ਤਬ ਛੁੱਟ ਕੇ ਬੰਦਾ ਜਬ ਲਗ ਹੁਕਮ ਨਾ ਬੂਝ ਤਾਂ ਤਬ ਹੀ ਲੋ ਦੁਖੀਆਂ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆਂ ਨਾ ਕੋ ਦੁਸ਼ਮਣ ਦੁਖੀਆਂ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਨੇ ਦਰਸ਼ਨ ਬਖਸ਼ੇ, ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਥਾਂ ਪਰ ਥਾਂ ਪੋ ਆਪਣੀ ਸੇਵਾ ਜਿਵੇਂ ਰੋਜ਼ ਚੱਲਦੀ ਹੈ ਉਸ ਸੇਵਾ ਵਿੱਚ ਹਿੱਸੇ ਪਾਏ। ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਗੁਰੂ ਕੀਆਂ ਸੰਗਤਾਂ ਬਣੀਆਂ ਹਨ। ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਸਵਾਰਿਆਂ ਦੀ ਰਸਭਿੰਨੀ ਰਸਨਾ ਤੋਂ ਸਤਸੰਗੀ ਜਨਾਂ ਨੇ ਸਰਵਣ ਕੀਤੇ ਹਨ, ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਅੱਜ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਆਸਾ ਰਾਗ ਵਿੱਚੋਂ, ਜੋ ਆਪ ਜੀ ਰੋਜ਼ ਸਰਵਣ ਕਰਦੇ ਜੇ। ਅੱਜ ਵੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਆਪਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਇਹ ਗੁਰੂ ਕੀਆਂ ਸੰਗਤਾਂ ਸਾਹਿਬ ਸੰਗਤ, ਇੰਨੀ ਵਿਸ਼ੇਸ਼ ਮਹਾਨਤਾ ਸੰਗਤਾਂ ਨੂੰ ਮਹਾਰਾਜ ਨੇ ਇਸੇ ਲਈ ਦਿੱਤੀ ਆ ਵੀ ਸੰਗਤਾਂ ਵਿੱਚ ਇੱਕ ਦੂ ਇੱਕ ਚੜ੍ਹਾਉਂਦੀ ਆ, ਕੌਣ ਜਾਣਿਆ ਮੇਰਾ ਨਾਂ ਉਹ ਜੀ। ਮਹਾਰਾਜ ਜੀ ਦੀ ਬਖਸ਼ਿਸ਼ ਸਾਧ ਸੰਗਤ ਪ੍ਰਾਪਤ ਪ੍ਰੇਮੀ ਜਨ ਜਿਵੇਂ ਅੰਮ੍ਰਿਤ ਵੇਲੇ ਤੋਂ ਹੀ ਲਗਭਗ ਸਾਧ ਸੰਗਤ 2-2:30 ਵਜੇ ਤੋਂ ਸੰਗਤਾਂ ਦਾ ਗੁਰੂ ਘਰ ਆਉਣਾ, ਇਉਂ ਜਾਪ ਵਿੱਚ ਹਿੱਸੇ ਲੈਣੇ, ਗੁਰੂ ਘਰ ਦੀ ਸੇਵਾ ਕਰਨੀ, ਗੁਰੂ ਕੇ ਸਿੱਖਾਂ ਵੱਲੋਂ ਸਵੇਰੇ ਸਵੇਰੇ ਆਣ ਕੇ ਦਾਲਾਂ ਸਬਜ਼ੀਆਂ ਉਹ ਸੇਵਾ ਕਰਨੀ, ਤਿਆਰ ਕਰਨੀਆਂ, ਬੀਬੀਆਂ ਵੱਲੋਂ ਪ੍ਰਸ਼ਾਦੇ ਤਿਆਰ ਕਰਨੇ, ਫਿਰ ਮਹਾਰਾਜ ਜੀ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨੀਆਂ, ਇਹ ਸਾਧ ਸੰਗਤ ਵਿਸ਼ੇਸ਼ ਕਿਰਪਾ ਹੋਵੇ ਤਾਂ ਹੁੰਦਾ। ਜਿਵੇਂ ਆ ਛੋਟੇ ਜਿਹੇ ਬੱਚੇ ਵੱਲੋਂ ਸਾਧ ਸੰਗਤ ਸਵੇਰੇ ਸਵੇਰੇ ਮਹਾਰਾਜ ਜੀ ਦੀ ਚੌਰ ਦੀ ਸੇਵਾ, ਇੰਨੀ ਉਮਰ ਦੇ ਬੱਚੇ ਉਵੇਂ ਮਾਂ ਦੇ ਉਠਾਇਆ ਵੀ ਨਹੀਂ ਉੱਠਦੇ, ਪਰ ਗੁਰੂ ਦੀ ਕਿਰਪਾ ਹੋਵੇ ਕਿਸੇ ਉੱਤੇ ਕੋਈ, ਸਾਰਿਆਂ ਤੇ ਹੀ ਮਹਾਰਾਜ ਅਸੀਂ ਕਿਰਪਾ ਕਰ ਦੇਣੇ, ਅਰਦਾਸ ਹੈ ਸਭ ਪਰਿਵਾਰਾਂ ਤੇ ਸਭ ਬੱਚਿਆਂ ਉੱਤੇ ਮਹਾਰਾਜ ਏਦਾਂ ਦੀ ਕਿਰਪਾ ਕਰ ਦੇਣ, ਇਹ ਦਿਲੋਂ ਅਰਦਾਸ। ਸਤਿਗੁਰੂ ਜੀ ਰਹਿਮਤ ਕਰਨ। ਭਾਈ ਗੁਰਦਾਸ ਜੀ ਦਾ ਇੱਕ ਬਚਨ ਚੇਤੇ ਆ ਗਿਆ, ਉਹ ਕਹਿੰਦੇ ਭਾਈ ਜਿਹੜਾ ਪ੍ਰੇਮੀ ਹੈ ਨਾ ਗੁਰੂ ਘਰ ਦਾ, ਮਹਾਰਾਜ ਦੇ ਦਰਸ਼ਨਾਂ ਦਾ, ਸੰਗਤ ਦਾ, ਕਥਾ ਕੀਰਤਨ ਦਾ, ਸੇਵਾ ਦਾ, ਸੰਗਤਾਂ ਦੇ ਚਰਨ ਧੂੜ ਨੂੰ ਮੱਥੇ ਤੇ ਲਾਉਣ ਦਾ, ਉਹ ਸਾਧ ਸੰਗਤ ਇਉਂ ਚੱਲ ਕੇ ਆ ਜਾਂਦਾ ਜਿਵੇਂ ਕੀੜੀ ਮਠਿਆਈ ਤੇ ਚੱਲ ਕੇ, ਚੱਲ ਲੱਖ ਵਾਰੀ ਵੀ ਭਾਈ ਗੁਰਦਾਸ ਜੀ ਕਹਿੰਦੇ ਮਠਿਆਈ ਲਕਾ ਕੇ ਰੱਖ ਲਓ ਤੇ ਕੀੜੀ ਨੇ ਚਲੇ ਹੀ ਜਾਣਾ। ਜੈਸੇ ਤੋਂ ਮਠਿਆਈ ਰਾਖੀ ਹੈ ਛਪਾਏ ਯਤਨ ਕੈ, ਚੀੜੀ ਚੱਲ ਜਾਤ ਚੀਨ ਤਾਹੇ ਲਪਟਾਤ ਹੈ। ਭਾਈ ਗੁਰਦਾਸ ਜੀ ਦਾ ਇਹ ਬਚਨ, ਉਹ ਕਹਿੰਦੇ ਨੇ ਦੇਖੋ ਜੇ ਮਠਿਆਈ ਲਕਾ ਕੇ ਵੀ ਰੱਖ ਲਈਏ ਨਾ, ਲੱਖ ਯਤਨ ਕਰੀਏ ਲਕਾਈਏ ਤੇ ਕੀੜੀ ਨੂੰ ਸਾਧ ਸੰਗਤ ਦੱਸਣਾ ਨੀ ਪੈਂਦਾ ਵੀ ਕਿੱਥੇ ਪਈ ਹੈ, ਆਪੇ ਲੱਭ ਲਵੇਗੀ ਚਲੇ ਜਾਵੇਗੀ, ਕਿਉਂਕਿ ਉਹਦੀ ਉਹ ਖੁਰਾਕ ਹੈ, ਉਹਨੂੰ ਉੱਥੋਂ ਆਨੰਦ ਆਉਂਦਾ, ਉਹਨੂੰ ਉਹ ਮਿੱਠੀ ਲੱਗਦੀ ਹੈ। ਚਲੇ ਜਾਂਦੀ ਉੱਥੇ। ਕਹਿੰਦੇ ਦੀਪਕ ਜਰਾਏ ਜੈਸੇ ਰਾਖੀਆ ਛਪਾਏ ਗ੍ਰਹਿ ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਤ ਹੈ। ਦੀਵਾ ਜਗਾ ਕੇ ਕਹਿੰਦੇ ਪਿਛਲੇ ਕਮਰੇ ਚ ਰੱਖ ਦਿਓ, ਦਰਵਾਜ਼ਾ ਵੀ ਬੰਦ ਕਰ ਦਿਓ, ਪਰ ਪਤੰਗੇ ਨੇ ਸਾਧ ਸੰਗਤ ਫਿਰ ਵੀ ਦੀਵਾ ਵੀ ਲੱਭ ਲੈਣਾ ਤੇ ਚਲੇ ਵੀ ਜਾਣਾ ਉੱਥੇ। ਇਹ ਉਹਦੇ ਅੰਦਰ ਦੀ ਖਿੱਚ ਹੈ। ਪਰ ਕਹਿੰਦੇ ਨੇ ਜੈਸੇ ਜਾਲ ਕਮਲ ਰਹਿਤ ਇਕਾਂਤ ਮਧ ਕਰ ਮਧ ਅਚਵਨ ਤਹਿ ਜਾਤ ਹੈ। ਦੂਰ ਪਹਾੜਾਂ ਵਿੱਚ ਕਿਤੇ ਝਰਨਾ ਵਗਦਾ ਹੋਵੇ ਨਿਰਮਲ ਜਲ, ਉਹਦੇ ਵਿੱਚ ਕਮਲ ਦਾ ਫੁੱਲ ਖਿੜ ਜਾਵੇ, ਭੌਰੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਫੁੱਲ ਕਿੱਥੇ ਖੜਿਆ, ਉਹਨੂੰ ਪਤਾ ਲੱਗ ਜਾਂਦਾ ਆਪਣੇ ਆਪ, ਕਿਉਂਕਿ ਉਹ ਪ੍ਰੇਮੀ ਆ ਫੁੱਲ ਦਾ ਤੇ ਸੁਗੰਧੀ ਦਾ। ਉੱਥੇ ਹੀ ਭਾਈ ਗੁਰਦਾਸ ਜੀ ਕਹਿੰਦੇ ਉਹ ਚਲਿਆ ਜਾਵੇਗਾ, ਉੱਥੇ ਜਾ ਕੇ ਸੁਗੰਧੀ ਲਵੇਗਾ, ਬਾਸ਼ਨਾ ਆਪਣੀ ਖੁਰਾਕ ਪੂਰੀ ਕਰੇਗਾ। ਤੇ ਕਹਿੰਦੇ ਨੇ ਤੈਸੇ ਗੁਰਸਿੱਖ ਜਿਹ ਘੱਟ ਪ੍ਰਗਟ ਪ੍ਰੇਮ, ਉਸੇ ਤਰ੍ਹਾਂ ਜਿਹਨਾਂ ਗੁਰੂ ਕੇ ਸਿੱਖਾਂ ਦੇ ਮਨ ਚ ਪ੍ਰੇਮ ਹੈ ਗੁਰੂ ਘਰ ਦਾ, ਅੰਮ੍ਰਿਤ ਵੇਲੇ ਹੀ ਆਉਣਾ, ਮਹਾਰਾਜ ਦੇ ਦਰਸ਼ਨ ਕਰਨੇ, ਸੇਵਾ ਕਰਨੀ, ਆ ਸਭ ਸੇਵਾਵਾਂ ਜਿੰਨੀਆਂ ਗੁਰੂ ਦੀ ਕਿਰਪਾ ਨਾਲ ਹੀ ਸਾਧ ਸੰਗਤ ਤੇ ਸਾਰਾ ਕੁਝ ਹੁੰਦਾ, ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਭਾਈ ਜਿਹਨਾਂ ਦੇ ਰੂਹ ਦੀ ਖੁਰਾਕ ਬਣ ਗਈ ਨਾ ਮਹਾਰਾਜ ਦੇ ਦਰਸ਼ਨ ਕਰਨੇ ਸਵੇਰੇ ਸਵੇਰੇ, ਫਿਰ ਆਣ ਕੇ ਸੇਵਾ ਕਰਨੀ, ਹੱਥ ਪੈਰ ਸਫਲ ਕਰਨੇ, ਫਿਰ ਹਾਜ਼ਰੀ ਭਰਨੀ ਦੀਵਾਨ ਵਿੱਚ ਮਹਾਰਾਜ ਦੇ ਦਰਸ਼ਨ ਕਰਨੇ, ਇਹ ਉਹਨਾਂ ਦੇ ਰੂਹ ਦੀ ਖੁਰਾਕ ਹੈ। ਤੇ ਉਹ ਇਸੇ ਲਈ ਸਾਧ ਸੰਗਤ ਫਿਰ ਆਪਣੀ ਖੁਰਾਕ ਪ੍ਰਾਪਤ ਕਰਨ ਪਹੁੰਚ ਜਾਂਦੇ ਆ। ਇਸ ਖੁਰਾਕ ਦਾ ਸਾਧ ਸੰਗਤ ਇਹ ਜਿਹੜੀ ਪਹੁੰਚਣਾ ਨਾ ਮਹਾਰਾਜ ਦੇ ਦਰਸ਼ਨਾਂ ਨੂੰ, ਗੁਰੂ ਕੇ ਬਚਨਾਂ ਨੂੰ, ਬਚਨਾ ਰੂਪ ਅੰਮ੍ਰਿਤ ਨੂੰ, ਇਹਦਾ ਇੱਕ ਮੁੱਲ ਪਵੇਗਾ। ਇਹ ਖਾਲੀ ਨਹੀਂ ਜਾਂਦੀ, ਵਿਅਰਥ ਨਹੀਂ ਜਾਂਦੀ। ਮਹਾਰਾਜ ਜੀ ਦੀ ਕਿਰਪਾ ਸਮੁੱਚੀਆਂ ਸੰਗਤਾਂ ਉੱਤੇ, ਇਸੇ ਲਈ ਸੰਗਤਾਂ ਅੱਗੇ ਨਮਸਕਾਰ ਹੁੰਦੀ ਹੈ। ਜਿਹੜੇ ਸਾਧ ਸੰਗਤ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ, ਮਹਾਰਾਜ ਨੇ ਰਹਿਮਤ ਕੀਤੀ ਆਪਾਂ ਨੂੰ ਸੁਹਾਵਣਾ ਸ੍ਰੇਸ਼ਟ ਭਾਗਾਂ ਵਾਲਾ ਸਮਾਂ ਬਖਸ਼ਿਆ, ਭਈ ਗੁਰੂ ਸਾਹਿਬ ਜੀ ਦੀ ਵਡਿਆਈ ਸਰਵਣ ਕਰੀਏ। ਆਓ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਸਾ ਰਾਗ ਵਿੱਚੋਂ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹਲਾ ਪੰਜਵਾਂ, ਡਿਗਨ ਡੂਲਾ ਤੌਲਾ ਜੋ ਮਨ ਕੇ ਭਰਮਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸ਼ਬਦ ਦੀ ਪ੍ਰਾਰੰਭਤਾ ਕੀਤੀ। ਡਿਗਨ ਡੋਲਾ ਤਉ ਲਓ, ਡਿੱਗਣਾ ਡੋਲਣਾ ਬੰਦੇ ਦਾ ਸਾਧ ਸੰਗਤ ਮਨ ਦਾ ਡਾਵਾਂ ਡੋਲ ਹੋਣਾ ਸਿਰਫ ਉਦੋਂ ਤੱਕ ਹੈ, ਕਦੋਂ ਤੱਕ? ਜੋ ਮਨ ਕੇ ਭਰਮਾ। ਮਹਾਰਾਜ ਕਹਿੰਦੇ ਜਦੋਂ ਤੱਕ ਮਨ ਚ ਭਰਮ ਹੈ ਨਾ, ਯਕੀਨ ਨਹੀਂ ਆਉਂਦਾ ਗੁਰੂ ਦੇ ਚਰਨਾਂ ਉੱਤੇ, ਮਨ ਦੀ ਡਾਵਾਂ ਡੋਲ ਹਾਲਤ ਉਦੋਂ ਤੱਕ ਹੈ। ਜਦੋਂ ਮਹਾਰਾਜ ਕਿਰਪਾ ਕਰ ਦੇਣ ਭਰਮ ਨਿਕਲ ਜਾਵੇ, ਫਿਰ ਮਨ ਸਾਧ ਸੰਗਤ ਡਾਵਾਂ ਡੋਲ ਨਹੀਂ ਹੁੰਦਾ। ਫਿਰ ਜਿਹਨਾਂ ਨੂੰ ਪ੍ਰਤੀਤ ਆ ਜਾਂਦੀ, ਯਕੀਨ ਆ ਜਾਂਦਾ, ਭਰੋਸਾ ਆ ਜਾਂਦਾ ਨਾ ਗੁਰੂ ਕੀ ਬਾਣੀ ਉੱਤੇ, ਉਹ ਸਾਧ ਸੰਗਤ ਮਨ ਕਿਸੇ ਦੀਆਂ ਗੱਲਾਂ ਸੁਣ ਕੇ ਨਹੀਂ ਡਲਾਉਂਦੇ ਵੀ ਬਾਬਾ ਬੁੱਢਾ ਜੀ ਦੀ ਨਿੰਦਿਆ ਕਰ ਦਿੱਤੀ ਬਹਾਨੇ ਬਣਾ ਕੇ, ਗੁਰੂ ਸਾਹਿਬ ਤੇ ਉਂਗਲ ਚੁੱਕ ਲਈ ਏਦਾਂ ਨਹੀਂ ਹੋ ਸਕਦਾ, ਏਦਾਂ ਕਿੱਦਾਂ ਹੋ ਸਕਦਾ। ਉਹ ਸਾਧ ਸੰਗਤ ਡਾਵਾਂ ਡੋਲ ਮਨ ਦੀ ਹਾਲਤ ਓਨੀ ਦੇਰ ਹੈ ਜਿੰਨੀ ਦੇਰ ਭਰਮ ਨਹੀਂ ਨਿਕਲਿਆ। ਭਰਮ ਨਿਕਲ ਗਿਆ ਤੇ ਫਿਰ ਸਾਧ ਸੰਗਤ ਫਿਰ ਮਨ ਡੋਲਦਾ ਨਹੀਂ। ਫਿਰ ਤੇ ਜਿੰਨੇ ਮਰਜ਼ੀ ਸਾਧ ਸੰਗਤ ਸਿੱਖ ਨੂੰ ਭਰਮਾਉਣ ਵਾਲੇ ਬਚਨ ਕਰ ਦਿੱਤੇ ਜਾਣ ਗੁਰੂ ਤੋਂ ਤੋੜਨ ਲਈ, ਜਿੰਨੇ ਮਰਜ਼ੀ ਸਾਧ ਸੰਗਤ ਨੂੰ ਡਰਾਵੇ ਦਿੱਤੇ ਜਾਣ, ਜਿੰਨੇ ਮਰਜ਼ੀ ਲਾਲਚ ਦਿੱਤੇ ਜਾਣ, ਫਿਰ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੋਂ ਮਨ ਆਪਣਾ ਡਲਾਉਂਦਾ ਨਹੀਂ। ਇਹ ਡੋਲਣਾ, ਇਹ ਸਾਧ ਸੰਗਤ ਹਾਲਤ ਜਿਹੜੀ ਹੈ ਤਰਸਯੋਗ, ਓਨੀ ਦੇਰ ਹੈ ਜਿੰਨੀ ਦੇਰ ਮਨ ਚ ਭਰਮ ਹੈ। ਗੁਰੂ ਸਾਹਿਬ ਕਿਰਪਾ ਕਰਨ, ਜਦੋਂ ਭਰਮ ਨਿਕਲ ਜਾਵੇ ਫਿਰ ਗੁਰੂ ਕੇ ਸਿੱਖ ਦਾ ਨਿਸ਼ਚਾ ਦ੍ਰਿੜ ਹੁੰਦਾ, ਬਿਲਕੁਲ ਦ੍ਰਿੜ। ਜਿਵੇਂ ਕੋਈ ਮਦਰਾਸ ਦਾ ਸਾਧ ਸੰਗਤ ਸਿੱਧ ਸੀ, ਸਿੱਧ ਜੋਗੀ, ਕਰਾਮਾਤੀ ਬੰਦਾ, ਬੜੀ ਦੁਨੀਆਂ ਉਹਦੇ ਕੋਲੇ ਜਾਂਦੀ ਸੀ ਉਹਦੀਆਂ ਕਰਾਮਾਤਾਂ ਦਾ ਕਰਕੇ, ਸਿੱਧੀਆਂ ਸਨ ਉਹਦੇ ਕੋਲੇ। ਤੇ ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਕਾ ਸਿੱਖ ਵੀ ਉਹਦੇ ਕੋਲੇ ਚਲਿਆ ਗਿਆ। ਉਹਦੇ ਪਹਿਰੇਦਾਰ ਨੇ ਦਰਵਾਜ਼ੇ ਤੇ ਰੋਕਿਆ, ਸਾਰੇ ਲੋਕਾਂ ਨੂੰ ਪੁੱਛਦਾ ਸੀ ਕੀ ਕੰਮ ਹੈ ਤੁਹਾਨੂੰ, ਲੋਕਾਂ ਨੇ ਕੰਮ ਦੱਸਣਾ, ਉਹਨੇ ਅੰਦਰ ਭੇਜਣਾ। ਉਹਨੇ ਆਪਣੀ ਸਿੱਧੀ ਨਾਲ ਥੋੜਾ ਬਹੁਤਾ ਸਾਧ ਸੰਗਤ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਬਾਤਾਂ ਦੱਸਣੀਆਂ ਤੇ ਮੱਥਾ ਟਿਕਾਉਣਾ ਵਾਪਸ। ਜਦੋਂ ਸਿੱਖ ਦਰਵਾਜ਼ੇ ਤੇ ਗਿਆ ਤੇ ਉਹਨੇ ਪਹਿਰੇਦਾਰ ਨੇ ਪੁੱਛਿਆ ਵੀ ਹਾਂਜੀ ਦੱਸੋ ਕੀ ਕੰਮ ਹੈ, ਉਹ ਕਹਿੰਦਾ ਕੰਮ ਤੈਨੂੰ ਨਹੀਂ ਦੱਸਣਾ, ਅੰਦਰ ਦੱਸਾਂਗਾ। ਉਹ ਕਹਿੰਦਾ ਨਹੀਂ, ਕੰਮ ਤੇ ਇੱਥੇ ਬਾਹਰ ਦੱਸਣਾ ਪੈਂਦਾ। ਉਹ ਕਹਿੰਦਾ ਤੈਨੂੰ ਕਿਉਂ ਦੱਸਾਂ, ਤੂੰ ਤੇ ਪਹਿਰੇਦਾਰ ਆ, ਮੇਰੀ ਜਿਹਦੇ ਨਾਲ ਗੱਲ ਹੈ ਉਹਨੂੰ ਜਾ ਕੇ ਕੰਮ ਦੱਸਣਾ। ਰੌਲਾ ਪੈ ਗਿਆ, ਲੜਾਈ ਪੈ ਗਈ। ਜਦੋਂ ਲੜਾਈ ਹੋਣ ਲੱਗ ਪਈ, ਉਹ ਆਵਾਜ਼ ਅੰਦਰ ਵੀ ਗਈ, ਉਹਨੇ ਸਾਧ ਸੰਗਤ ਸਿੱਧ ਨੇ ਜੋਗੀ ਨੇ ਆਖਿਆ ਵੀ ਕੋਈ ਨੀ ਆਉਣ ਦਿਓ, ਲੜੋ ਨਾ, ਇਹਨੂੰ ਆ ਲੈਣ ਦਿਓ ਅੰਦਰ। ਜਦੋਂ ਸਿੱਖ ਅੰਦਰ ਚਲੇ ਗਿਆ ਤੇ ਸਾਧ ਸੰਗਤ, ਇਹ ਹੁਣ ਬੜੀ ਵੱਡੀ ਗੱਲ ਹੈ ਭਈ ਕੋਈ ਜਿੰਨਾ ਆਪਣੇ ਧਰਮ ਵਿੱਚ ਪਰਿਪੱਕ ਹੋਵੇ ਸਾਧ ਸੰਗਤ, ਜੇ ਉਹ ਡੋਲ ਜਾਵੇ ਤੇ ਫਿਰ ਡਲਾਉਣ ਵਾਲੇ ਨੂੰ ਵੀ ਆਨੰਦ ਆਉਂਦਾ। ਫੜ ਫੜ ਕੇ ਮਜਲੂਮਾਂ ਦੇ ਜਨੇਊ ਲਾਈ ਜਾਣੇ, ਇਹਦੇ ਵਿੱਚ ਔਰੰਗਜ਼ੇਬ ਨੂੰ ਕੋਈ ਸਵਾਦ ਨਹੀਂ ਸੀ। ਸਵਾਦ ਇਸ ਗੱਲ ਵਿੱਚ ਸੀ ਭਾਈ ਆਪਣੇ ਆਪ ਨੂੰ ਗੁਰੂ ਖਵਾਉਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਇਕੱਲੇ ਡੋਲ ਜਾਣ, ਬਾਕੀ ਤਾਂ ਡੋਲੇ ਹੀ ਆ ਫਿਰ ਸਾਰੇ। ਜਿਨ੍ਹਾਂ ਨੇ ਧਰਮ ਦਾ ਸਾਧ ਸੰਗਤ, ਜਿਨ੍ਹਾਂ ਨੇ ਧਰਮ ਦੀ ਨੀਂਹ ਪੱਕੀ ਕਰਨੀ ਹੈ, ਜਿਨ੍ਹਾਂ ਨੇ ਧਰਮ ਦਾ ਪਸਾਰਾ ਕਰਨਾ, ਜਿਹੜਾ ਪ੍ਰਪੱਕ ਹੈ ਧਰਮ ਵਿੱਚ, ਜਦੋਂ ਉਹ ਡੋਲ ਗਿਆ ਬਾਕੀ ਫਿਰ ਕੋਈ ਏਡੀ ਗੱਲ ਨਹੀਂ ਹੁੰਦੀ ਰਹਿ ਜਾਂਦੀ ਪਿੱਛੇ। ਇਸ ਲਈ ਉਹਨੇ ਸੋਚਿਆ ਵੀ ਅੱਜ ਇਹ ਆ ਗਿਆ ਸਿੱਖ, ਇਹ ਆ ਗਿਆ ਤੇ ਫਿਰ ਬਾਕੀ ਤੇ ਹੁਣ ਕੋਈ ਰਹਿਣਾ ਹੀ ਨਹੀਂ। ਉਹਨੇ ਥੋੜਾ ਜਿਹਾ ਸਾਧ ਸੰਗਤ ਵੱਧ ਪ੍ਰਭਾਵ ਪਾਇਆ। ਜਦੋਂ ਸਿੱਖ ਅੰਦਰ ਗਿਆ ਉਹ ਕਹਿੰਦਾ ਚੰਗਾ ਕੀਤਾ ਗੁਰੂ, ਕਿਹਾ ਸਿੱਖਾ ਭਾਵੇਂ ਲੇਟ ਹੀ ਆਇਆ ਭਾਈ, ਅੱਜ ਤੂੰ ਬ੍ਰਹਮ ਦੇ ਕੋਲ ਆ ਗਿਆ, ਬਸ ਤੂੰ ਬ੍ਰਹਮ ਦੇ ਦਰਸ਼ਨ ਕਰ ਲੈ ਚੜ੍ਹਦੀ ਕਲਾ। ਸਿੱਖ ਨੇ ਆਖਿਆ ਵੀ ਤੂੰ ਜਿੰਨਾ ਕੁ ਹੈਗਾ ਉੱਥੇ ਹੀ ਰਹਿ, ਠੀਕ ਹੈ ਤੇਰੇ ਕੋਲ ਕੋਈ ਸਿੱਧੀਆਂ ਸਿੱਧੀਆਂ ਮੈਨੂੰ ਪਤਾ ਲੱਗਾ ਹੈਗੀਆਂ ਵੀ ਬ੍ਰਹਮ ਨਾ ਬਣ। ਉਹ ਕਹਿੰਦਾ ਨਹੀਂ ਨਹੀਂ ਬ੍ਰਹਮੀ ਹਾਂ ਮੈਂ। ਸਿੱਖ ਨੇ ਆਖਿਆ ਵੀ ਬ੍ਰਹਮ ਦੇ ਤੇ ਅੰਗ ਨਹੀਂ ਹੁੰਦੇ, ਬ੍ਰਹਮ ਤੇ ਨਿਰਾਕਾਰ ਹੁੰਦਾ, ਉਹ ਜੋਗੀ ਨੇ ਆਪਣੇ ਅੰਗ ਅੱਡ ਕਰ ਦਿੱਤੇ। ਪਰ ਸਿੱਖ ਨੂੰ ਕੋਈ ਫਰਕ ਨਹੀਂ ਪਿਆ, ਅੱਡ ਕਰਕੇ ਲੈ ਕਹਿੰਦਾ ਲੈ ਹੁਣ ਅੰਗ ਅੱਡ ਆ ਮੇਰੇ, ਫਿਰ ਜੋੜ ਲਏ ਵੀ ਇਹਦੇ ਉੱਤੇ ਪ੍ਰਭਾਵ ਪਵੇਗਾ। ਫਿਰ ਸਿੱਖ ਨੇ ਸਾਧ ਸੰਗਤ ਦੂਸਰੀ ਗੱਲ ਕੀਤੀ, ਕਹਿੰਦਾ ਵੀ ਬ੍ਰਹਮ ਹੈ ਤੂੰ, ਆਹ ਤੇਰੇ ਅੰਦਰੋਂ ਤੇ ਤੰਬਾਕੂ ਦੀ ਬੋ ਆਉਂਦੀ ਹੈ, ਤੇ ਬ੍ਰਹਮ ਹੋਵੇ ਤੇ ਤੰਬਾਕੂ ਪੀਵੇ। ਉਹਨੇ ਉਸੇ ਵੇਲੇ ਸਾਧ ਸੰਗਤ ਤੋਂ ਮਾੜੀ ਜਿਹੀ ਸਿੱਧੀ ਵਿਖਾਲੀ, ਉਹ ਸੁਗੰਧੀ ਆਉਣ ਲੱਗ ਪਈ, ਬੋ ਆਵੇ ਕਿਤੇ ਉਹਨਾਂ, ਕਹਿੰਦਾ ਲੈ ਹੁਣ ਦੱਸ ਹੁਣ ਤਾਂ ਸੁਗੰਧੀਆਂ ਆਉਣ ਡਈਆਂ। ਉਹ ਕਹਿੰਦਾ ਫਿਰ ਵੀ ਤੂੰ ਬ੍ਰਹਮ ਨਹੀਂ ਹੈ, ਇਹ ਜਿੰਨੇ ਮਰਜ਼ੀ ਨਾਟਕ ਚੇਤਕ ਕਰਕੇ ਵਿਖਾਲ, ਮੇਰਾ ਤੇਰੇ ਤੇ ਕੋਈ ਯਕੀਨ ਨਹੀਂ। ਉਹ ਕਹਿੰਦਾ ਫਿਰ ਦੱਸ। ਉਹਨੇ ਕਿਹਾ ਤੂੰ ਬ੍ਰਹਮ ਨਹੀਂ, ਤੂੰ ਹੰਕਾਰ ਦਾ ਪੁਤਲਾ, ਹਉਮੈ ਦੀ ਪੰਡ ਬੈਠੀ, ਤੂੰ ਬ੍ਰਹਮ ਬ੍ਰਹਮ ਤੂੰ ਕੋਈ ਨਹੀਂ। ਮੈਂ ਤੈਨੂੰ ਇਹੋ ਹੀ ਅਸਲ ਵਿੱਚ ਦੱਸਣ ਆਇਆ ਸਾ ਵੀ ਇਹ ਪਖੰਡ ਕੀਤਿਆਂ ਤੇਰਾ ਨਹੀਂ ਭਲਾ ਹੋਣਾ, ਨਾ ਇਹਨਾਂ ਲੋਕਾਂ ਦਾ, ਇਹ ਕੰਮ ਬੰਦ ਕਰ ਤੂੰ ਤੇ ਹੰਕਾਰ। ਉਹ ਕਹਿੰਦਾ ਨਹੀਂ ਮੈਂ ਹੰਕਾਰ ਨਹੀਂ, ਤੈਨੂੰ ਕਿੱਥੇ ਲੱਗਦਾ ਤੇ ਮੇਰੇ ਤੇ ਹੰਕਾਰ ਹੈ, ਇਹ ਤੇ ਮੇਰੇ ਕੋਲ ਤਾਕਤ ਹੈ ਇਸ ਕਰਕੇ ਮੈਂ ਵਰਤਦਾ। ਤੇ ਸਿੱਖ ਨੇ ਆਖਿਆ ਨਹੀਂ ਮਹਾਰਾਜ ਦੇ ਬਚਨ ਨੇ, ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹਉਮੈ ਮੈਲ ਨਾ ਜਾਵੈ। ਤੂੰ ਜਿੰਨੇ ਮਰਜ਼ੀ ਇਹ ਕਰਕੇ ਵਿਖਾਲ ਨਾ ਲੋਕਾਂ ਨੂੰ ਨਾਟਕ, ਇਹ ਜਿਹੜਾ ਤੇਰੇ ਮੈਲ ਅੰਦਰ ਪੈ ਗਈ ਨਾ ਹੁਣ ਇਹਨਾਂ ਦੀ, ਇਹ ਰਿਧੀਆਂ ਸਿੱਧੀਆਂ ਦਾ ਜਿਹੜਾ ਤੂੰ ਮਾਣ ਕਰਦਾ, ਇਸੇ ਮੈਲ ਨੇ ਤੈਨੂੰ ਲੈ ਕੇ ਡੁੱਬ ਜਾਣਾ। ਉਹਨੇ ਜੋਗੀ ਨੇ ਆਖਿਆ ਫਿਰ ਮੈਲ ਤੋਂ ਰਹਿ ਤੇ ਦੱਸ ਮੈਨੂੰ ਦੁਨੀਆਂ ਤੇ ਕੌਣ ਹੈ ਜਿਹਨੂੰ ਹਉਮੈ ਦੀ ਮੈਲ ਨਾ ਲੱਗੀ ਹੋਵੇ, ਕੋਈ ਹੈ ਇਹੋ ਜਿਹਾ? ਸਿੱਖ ਨੇ ਆਖਿਆ ਗੁਰੂ ਨਾਨਕ ਪਾਤਸ਼ਾਹ ਇਹੋ ਜਿਹੇ ਤੈਨੂੰ ਹੈ ਕੋਈ ਸ਼ੰਕਾ? ਕਹਿੰਦਾ ਨਹੀਂ ਤੂੰ ਗੱਲ ਕਰ, ਗੁਰੂ ਤਾਂ ਠੀਕ ਹੈ ਮਹਾਰਾਜ ਤਾਂ ਨਿਰਮਲ ਹੀ ਸੀ, ਤੂੰ ਆਪਣੀ ਗੱਲ ਕਰ, ਤੂੰ ਹਉਮੈ ਤੋਂ ਰਹਿਤ ਹੈ? ਸਿੱਖ ਨੇ ਆਖਿਆ ਹਾਂ ਮੈਂ ਉਸੇ ਗੁਰੂ ਦਾ ਸਿੱਖ ਹਾਂ, ਮੇਰੀ ਹਉਮੈ ਗੁਰੂ ਨੇ ਦੂਰ ਕੀਤੀ ਹੈ। ਤੇ ਹੈਰਾਨ ਹੋ ਗਿਆ ਉਹ, ਉਹ ਕਹਿੰਦਾ ਸਾਰੀ ਦੁਨੀਆਂ ਆਣ ਕੇ ਮੈਨੂੰ ਮੱਥੇ ਟੇਕਦੀ ਹੈ ਤੇ ਥੋੜੀ ਕੁ ਜਿੰਨੀ ਸਿੱਧੀ ਵੇਖ ਕੇ ਤੇ ਮੇਰੇ ਪੈਰ ਹੀ ਨਹੀਂ ਲੋਕ ਛੱਡਦੇ, ਇਹ ਕਿੱਦਾਂ ਦਾ ਗੁਰੂ ਕਾ ਸਿੱਖ? ਉਹਨੇ ਕਿਹਾ ਵੀ ਵਾਕਿਆ ਤੂੰ ਕਹਿੰਦਾ ਮੈਂ ਅੰਦਰੋਂ ਨਿਰਮਲ ਆ? ਸਿੱਖ ਨੇ ਆਖਿਆ ਮੈਂ ਮਾਣ ਨਹੀਂ ਕਰਦਾ ਪਰ ਗੁਰੂ ਦੇ ਭਰੋਸੇ ਤੇ ਇਹ ਗੱਲ ਤੈਨੂੰ ਕਹਿੰਦਾ ਵੀ ਵਾਕਿਆ ਹੀ ਜਿਹੜਾ ਸਿੱਖ ਮਨ ਨੂੰ ਡੋਲਣ ਨਹੀਂ ਨਾ ਦਿੰਦਾ, ਜਿਸ ਸਿੱਖ ਦਾ ਆਪਣੇ ਗੁਰੂ ਦੇ ਉੱਤੇ ਭਰੋਸਾ ਉਹਦਾ ਮਨ ਨਿਰਮਲ ਹੀ ਹੁੰਦਾ। ਤੇ ਜਿਹੜੇ ਲੋਕ ਮੱਥਾ ਸਾਧ ਸੰਗਤ ਸਿੱਧ ਨੂੰ ਟੇਕਦੇ ਸਨ, ਮਦਰਾਸੀ ਸੀ, ਉਹਨੇ ਸਿੱਖ ਨੂੰ ਮੱਥਾ ਟੇਕਿਆ। ਡੋਲਣਾ ਤੇ ਉਨੀ ਦੇਰ ਹੈ ਜਿੰਨੀ ਦੇਰ ਗੁਰੂ ਤੇ ਯਕੀਨ ਨਹੀਂ ਆਉਂਦਾ, ਯਕੀਨ ਨਹੀਂ ਤੇ ਥਾਵਾਂ ਥਾਵਾਂ ਤੇ ਅਸੀਂ ਸਿੱਖ ਵੀ ਤੁਰੇ ਹੀ ਫਿਰਦੇ ਹਾਂ, ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ, ਕਿਤੇ ਸੁੱਖ ਲੱਭਦੇ ਫਿਰਦੇ ਹਾਂ, ਕਦੀ ਕਿਤੇ ਜਾ ਕੇ ਸਾਧ ਸੰਗਤ ਪੁੱਛ ਪਵਾ ਲਈ, ਕਿਸੇ ਵੇਲੇ ਫੋਟੋ ਭੇਜ ਦਿੱਤੀ, ਕਿਸੇ ਵੇਲੇ ਆਪਣੀ ਕਮੀਜ਼ ਭੇਜ ਦਿੱਤੀ, ਕਿਸੇ ਵੇਲੇ ਆਪ ਚਲੇ ਗਏ। ਇਹ ਵੀ ਸਾਰੇ ਕੰਮ ਉਹ ਸਿੱਖ ਕਰਦੇ ਆ ਜਿਹੜੇ ਸਾਧ ਸੰਗਤ ਜਿਨ੍ਹਾਂ ਦੇ ਮਨ ਵਿੱਚ ਭਰਮ ਹੈ, ਜਿਹੜੇ ਸਮਝਦੇ ਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਸ਼ਾਇਦ ਕੋਈ ਕਿਤੇ ਗੱਲ ਬਣ ਜਾਏ, ਪਰ ਹੈ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਡਿੱਗਣ ਡੋਲਾ ਤਉ ਲਓ ਜੋ ਮਨ ਕੇ ਭਰਮਾ, ਜਿੰਨੀ ਦੇਰ ਮਨ ਚ ਭਰਮ ਹੈ ਉਨੀ ਦੇਰ ਤੂੰ ਡਿੱਗੇਗਾ ਡੋਲੇਗਾ, ਉਨੀ ਦੇਰ ਹੀ ਹੁੰਦਾ ਮਨ ਦਾ ਡਾਵਾਂ ਡੋਲ ਹੋਣਾ, ਜਿੰਨੀ ਦੇਰ ਮਨ ਵਿੱਚ ਭਰਮ ਨਾ ਨਿਕਲੇ ਜੀ।
ਭਰਮ ਕਾਟੇ ਗੁਰ ਆਪਣਾ ਪਾਏ ਵਿਸਰਾਮਾ,
ਮਹਾਰਾਜ ਦੇ ਬਚਨ ਕਹਿੰਦੇ ਭਰਮ ਕਾਟੇ ਗੁਰ ਆਪਣਾ, ਹੁਣ ਗੁਰੂ ਹੀ ਸਾਧ ਸੰਗਤ ਚੇਤ ਵਿੱਚੋਂ ਭਰਮ ਕੱਢ ਸਕਦਾ ਜੀ, ਤੇ ਜਿਹਨਾਂ ਉੱਤੇ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦਾ ਭਰਮ ਕੱਢ ਦਿੱਤਾ, ਉਹਨਾਂ ਦਾ ਭਰਮ ਨਿਕਲ ਗਿਆ। ਭਰਮ ਕਈ ਤਰ੍ਹਾਂ ਦੇ ਹੁੰਦੇ, ਉਵੇਂ ਪੰਜ ਤਰ੍ਹਾਂ ਦਾ ਵਿਸ਼ੇਸ਼ ਕਰਕੇ ਭਰਮ ਮੰਨਿਆ, ਭੇਦ ਭਰਮ, ਕਰਤਾਤ ਭਰਮ, ਪੂਰਨ ਸੰਗ ਭਰਮ, ਵਿਕਾਰ ਬ੍ਰਹਮ ਇਤਰ ਜਗ ਸਤ ਹੈ ਪੰਚੋਂ ਭਰਮ ਸੰਸਾਰ। ਇਹ ਵਿਦਵਾਨਾਂ ਨੇ ਕਹਿੰਦੇ ਸੰਸਾਰ ਤੇ ਪੰਜ ਭਰਮ ਤੇ ਪ੍ਰਤੱਖ ਹੈਗੇ ਹੀ ਹਨ, ਕੋਈ ਰੱਬ ਹੋਰ ਹੈ ਮੈਂ ਹੋਰ ਹਾਂ, ਜੜ ਚੇਤਨ ਦਾ ਸਾਧ ਸੰਗਤ ਭੇਦ ਹੈ, ਜੀਵ ਈਸ਼ ਦਾ ਭੇਦ ਹੈ, ਜੀਵ ਜੀਵ ਦਾ ਭੇਦ ਹੈ, ਚੇਤਨ ਚੇਤਨ ਦਾ ਭੇਦ ਹੈ ਆਪੋ ਵਿੱਚ ਦੀ, ਕਈ ਤਰ੍ਹਾਂ ਦੇ ਭੇਦ ਭਰਮ ਨੇ। ਇਹ ਭਰਮ ਜਿੰਨੀ ਦੇਰ ਨਿਕਲੇ ਨਾ ਉਨੀ ਦੇਰ ਸਾਧ ਸੰਗਤ ਅਭੇਦਤਾ ਨਹੀਂ ਹੁੰਦੀ ਸਰੂਪ ਦੇ ਨਾਲ।
महाराज कृपा कर दे भ्रम काटे गुरे अपने ए भी चेते रखना गुरु तो बिना कोई भरम नहीं जे कर सकता भरम विच पा भावे देवे कट नहीं सकता महाराज के बचन ने भगत की रचना तो कबीर माए मुंडो ते गुरु की जाते भरम न जाए सारे गुरु साहब संगत भरम नहीं कर सकते पा जरूर देंगे भरम विच पर महाराज पंजवें पातशाह के बचन भ्रम काटे गुरे अपने पूरा गुरु भरम कट दिंदा जदों कृपा करदा फिर की हुंदा पाए बिश्रामा कहिंदे फिर मन नूं टिका मिल जांदा एक टिकाने ते मन साध संगत टिक के बैठ जांदा फिर डिगदा डोलदा नहीं जे डोलना ते साध संगत उदों तक जदों तक साडी श्रद्धा दावां डोल है उन्नी देर गुरु उत्ते शंका चलदा रहना उन्नी देर गुरु के कौतकां ते शंका एदां नहीं कर सकदे महाराज एदां नहीं हो सकदा इउं किवें हो सकदा इह ते गल ही असंभव है कई कुछ पर जो साध संगत यकीन आ जाए ना भरम मन में निकल जाए फिर पता लग जाता भी वह किहड़ा कार्ज है तिना लोगों में जिहड़ा गुरु साहब कर नहीं सकते गुरु अगे कुछ भी असंभव नहीं गुरु परमात्मा का रूप है इस करके वह सब कुछ ही गुरु साहब कर सकते जो परमात्मा कर सकता जो असं आस रखते ना भी रब कर सकता जलते थल कर थलते कूआ कूप से मेर करावे धरती से आकाश चढ़ावे चढ़े आकाश गरावे नारी से जो पुरख करावे पुरखन ते जो नारी किने ओ परमात्मा विच साध संगत सारी समर्था ते जिन्नी समर्था परमात्मा विच है उन्नी ही समर्था सतगुरु विच है क्योंकि परमात्मा ते सतगुरु को दो चीजा नहीं जदों ये यकीन आ जाए फिर गुरु ते कोई शंका नहीं रहिंदा भी महाराज ऐं नहीं सी कर सकदे इदां किदां हो सकदा ये काम असंभव है गुरु साहब वास्ते कुछ भी साध संगत दा संभव नहीं वो मालक है सारी सृष्टि के तिना लोगों के परमेश्वर रूप इस करके कहिंदे ने जदों ये भरम मन विचों निकल गया पाए बिश्रामा फिर मन टिका प्राप्त कर लवेगा टिका विच आ जावेगा जी
ओए बिखादी दुखियां ते गुण ते हूटे
कहिंदे ने जिहड़े दुख देण वाले साध संगत वकार ने ना ओए बिखादी दुखिया जिहड़े दुखी कर दिंदे बंदे नूं वकारां दा मारिया बंदा साध संगत कईआं सालां तक जुगां तक फिर दुख जी पिया रहिंदा ते गुर ते हूटे कहिंदे ने गुरु की कृपा नाल हुण उह हफ गए आ थक गए छड्ड दित्ता मेरा खेड़ा पर कृपा गुरु की वरती है जिहड़ा मेरे मन नूं इह भरमाउंदे सन दुख देण वाले हुण गुरु साहिब जी की कृपा नाल इन्हां दा त्याग हो गया हुण इह थक गए उवें हूटेदार हुंदा हफ जाणा थक जाणा थक गए हन हुण इह बैठ गए हन
हम छूटे अब उन्हां ते ओए हम ते छूटे
असीं कहिंदे हुण उन्हां तों छुट गए उह साडे तों छुट गए आ हुण वकारां ने साडा खेड़ा छड्ड दित्ता असीं वकारां दा जिहड़ा संग करदे सां उह छड्ड दित्ता गुरु साहिब जी दी कृपा सदका जी
रहाओ
विश्राम दे के पंजवें पातशाह कृपा करदे हन
मेरा तेरा जानता तब ही ते बंदा
कहिंदे जदों तक मेरा तेरा ना मेरा तेरा बंदा समझदा पिया मेरा आया बगाना आया मेरे नाल प्यार करदा मेरी निंदिया करदा जिनी देर मेर तेर बनी रहिंदी है उन्नी देर कहिंदे बंधन ने क्योंकि जिन्हों बंदा अपना समझदा उहनूं सुख देना चाहुंदा जिन्हों अपना नहीं समझता जिस नाल मन विच वैर भावना बन जाए ईरखा आ जाए फिर किसी तरीके नाल उन्हों नीवा विखाउण दा यतन करदा उहदी हेठी करदा उहनूं दुख दिंदा जदों तक इह मेर तेर बनी रहनी ना भी कोई मेरा है कोई बगाना है अपने नूं सुख देवां दूजे नूं दुख देवां क्योंकि दूजे नूं दुख दित्ते तों बिना अपने नूं सुख नहीं आ सकदा कोई ना कोई तो सुख विच रुकावट हुंदी आ ना जिन्हों रुकावट समझता फिर साध संगत उहनूं दुखी करदा भई ये मेरे माण च रुकावट है मेरे सत्कार च रुकावट है मेरे सुखां च रुकावट है मेरे अहुदे ते पहुंचण विच रुकावट है ये मेरे गुणां च रुकावट है जदों किसी नूं रुकावट समझेगा उहदे नाल ईरखा बनदी साध संगत फिर उहदी बदोबदी हजूर कहिंदे मेरा तेरा जानता जदों तक मेरा तेरा समझदा ना जानदा तब ही ते बंधा उदों तक बंधना विच फसिया बंधन उदों तक ने जदों तक मेर तेर है मन विच जदों मेर तेर निकल जावे गुरु की कृपा नाल फिर कोई हंगता ममता का बंधन नहीं रहिंदा है जी बाकी
गुर काटी अज्ञानता तब छुटके बंदा
गुर काटी अज्ञानता महाराज ने कृपा करके अज्ञानता कट दिती है हुण ज्ञान बख्श दिता भी मेर तेर है नहीं सब परमात्मा का ही रूप है गुर काटी अज्ञानता तब छुटके फंदा कहिंदे हुण जमा दी फाई सी ना जिहड़ी गल च पई उस छुट गई है टुट गई है उहदे तों खलासी हो गई मुक्ति हो गई गुरु साहिब ने कृपा करके जदों अज्ञानता दूर कर दित्ती जी
जब लग हुक्म ना बूझता तब ही लो दुखिया
जदों तक हुक्म नहीं बंदा बुझदा ना महाराज का तब ही लो दुखी आ दुखी उदो तक रहा जो तक महाराज का हुक्म नहीं बुझदा भी तू करना की है उन्नी देर सा संगत हुक्म का पता नहीं लगता महाराज का हुक्म की मेरे ताई जिनी देर महाराज का हुक्म नहीं बुझदा उन्नी देर अपनी मर्जी करता फिर बंदा क्योंकि गुरु की मर्जी का पता नहीं ना लगता फिर अपनी मर्जी करता जिनी देर अपनी मर्जी करता पंजवें पातशाह कहिंदे दुखी उन्नी देर आ बस जो अपनी मर्जी ना खांदा अपनी मर्जी ना पींदा ये नहीं विचारदा कि यह खाण पीण गुरु साहब नूं पाउंदा कि नहीं मर्जी ना खाना मर्जी ना पीना मर्जी नाल सारे कर्म करने कहिंदे फिर अपनी मर्जी करता गुरु की मर्जी तो पुछदा ही नहीं जदों तक गुरु का हुक्म नहीं ना बुझदा भी महाराज की कहिंदे आ खाण लई की कहिंदे आ पीण प्रथाए की कहिंदे आ मेरे जीवन प्रथाए की कहिंदे आ मेरे सौण जागण प्रथाए की कहिंदे आ संगत वास्ते महाराज ने मैनू की आख्या दुनिया के रंग तमाशिया प्रथाए महाराज का मेरे लिए की वचन है जिनी देर इन इस हुक्म का नहीं पता लगता महाराज कहिंदे दुखी उन्नी देर क्योंकि फिर अपनी मर्जी करता है जिवें माने का करता उवें करता दुख उदों तक रहा जदों तक गुरु के वचन का ना पता लगे जो महाराज के हुक्म का पता लग जाए पर गुरु साहब तो कहिंदे गुर सतगुरु का जो सेखा खाए सो भलके उठा नाम त्यावे महाराज का तो हुक्म है नाम जपना सवेरे जागना फिर परोपकार करने करहता तो बचना कहते बस हुक्म बुझ लिया तो दुखा तो छुट गया दुख उन्नी देर है जिनी देर गुरु के हुक्म तो साध संगते अनजान है
गुरमेल हुक्म पछाणिया तब ही ते सुखिया ना को दुश्मन दुखिया ना ही को मंदा
जदों गुरु साहब की कृपा नाल हुक्म पछाण लिया ना तब ही ते सुखिया बस जेड़ा गुरु की आग्या च आ गया वह सुखी सुखी है फिर वह दुखी नहीं दुखी उन्नी देर है जिनी देर गुरु के हुक्म तो दूर है जो महाराज के हुक्म च आ गया फिर साध संगत सुखी ने ना को दुश्मन दुखिया फिर कहिंदे उत्थे ना कोई दुश्मन हुंदा बंदे दा ना कोई समझदा भी मैनू दुखी कर सकदा जां इह मैनू दुख दिंदा ना ही कोई मंदा फिर कोई मंदा जापदा ही नहीं कोई मंदा जापे ते किसी नाल कोई ईरखा करे फिर ते गुरु की कृपा वरत गई कहिंदे ने कोई दुश्मन ही नहीं लगता कोई दुखी नहीं लगता भई इह मेरा दुखी है कोई मंदा नहीं लगता सब अपने तो चंगे ही लगन लग पैंदे हन जदों गुरु साहब की कृपा वरत जावे जी
गुर की सेवा सेवको नानक खसमै बंदा
जो कोई सेवक बन के गुरु की सेवा कर लग पवे तो यह समझे भाई मैं ता बंदा हाँ उस खसम का मेरा ते बंदे बंदगी अख्तियार साहिब रोस धरों के प्यार जो समझे ना भी मैं ता मालिक का बंदा हाँ मैं ता सेवा उदी करने वास्ते आया तो सेवक बन के सेवा करनी है फिर कहिंदे कोई दुख नहीं रहेगा फिर तो गुरु साहब की कृपा वरत जाएगी जी
आसा महला पंजवां सुख सहज आनंद कहना हर कीर्तन गाओ
कहिंदे ने हरी दा कीर्तन गाउन करके घना सुख मिलदा आनंद मिलदा ज्ञान दी प्राप्ति हुंदी है सहज कहिंदे ज्ञान नूं सुख सहज आनंद घना बहुता सुख मिलदा फिर ज्ञान विच टिकाणा हो जांदा अज्ञानता ते दुख कट्टे जांदे क्योंकि दुखां दा डेरा ज्ञान नूं मन्निया विद्वानां ने कहिंदे जिन्नी देर हिरदे च अज्ञान है दुख उन्नी देर ने सारे ही कोई एक दो दुखां दी गल नहीं अज्ञान करके दुख ने जदों ज्ञान आ जावे फिर दुख नहीं सुख सहज आनंद घना हर कीर्तन गाओ ते ज्ञान आउंदा किवें कहिंदे महाराज दी कीर्ति कीतिआं कीर्तन दा अर्थ है वडियाई कीर्ति जस महिमा सिफत सलाह गुण जदों कोई साध संगत परमात्मा की महिमा कर लग पवे फिर उस वेले उन्हें सुख मिलते हैं घना बहुत आनंद प्राप्त हुंदा है
ग्रह निवारे सतगुरु दे अपना नाओ
ग्रह कहिंदे ने साध संगत जी ग्रह नूं आ जिहड़े नौ ग्रह मन्ने गए ने शनि ग्रह मंगल ग्रह ये साध संगत जी ग्रहां दा भी बड़ा भरम हुंदा मन विच इन्हां विज्ञानक युग आ गया सिख धर्म ते है ही विज्ञानक फिर इन्नी गुरु साहब जी की बाणी कृपा सारा कुछ कोल पर फिर भी साध संगत अजे तक कई लोग इन्हां ग्रहां दे भरम विच ही फसे रहिंदे कोई ग्रह की चाल पता नहीं बंदे नूं की कर देवेगी हजूर दे बचन कहिंदे ने ग्रह निवारे सतगुरु ये गुरु ने कृपा की ग्रह गुरु जिन्हां नूं समझदा सी ना भी इन्हां ग्रहां करके मैनूं दुख है ये ग्रह का भरम कहिंदे ने निवृत्त कर दिता हुण महाराज ने कृपा कर दिती है भाई साहब जी का साध संगत बचन कहिंदे ने गुरसिख संगत मिलाप को प्रताप ऐसो पतिवरता टेक एक दुविधा निवारी है वह कहिंदे ने भाई जिहड़ा संगी है ना संगी सत संगी जिहड़ा गुरु की संगत करने वाला रोज कहिंदे उस सत संगी बंदे दे मन उत्ते संगत का इन्ना प्रभाव हुंदा जिवें पतिवरता स्त्री है ਉਹਨੂੰ ਆਪਣੇ ਪਤੀ ਉੱਤੇ ਜਿਵੇਂ ਯਕੀਨ ਹੈ ਛੱਡਦਾ, ਇਸੇ ਤਰ੍ਹਾਂ ਜਿਹੜਾ ਸਤ ਸੰਗੀ ਬੰਦਾ ਉਹਨੂੰ ਆਪਣੇ ਗੁਰੂ ਉੱਤੇ ਯਕੀਨ ਹੈ। ਉਹ ਕਹਿੰਦੇ ਨੇ ਫਿਰ ਉਹਨੇ ਆਪਣੇ ਮਨ ਚੋਂ ਦੁਬਧਾ ਛੱਡ ਦਿੱਤੀ ਹੈ। ਪਤੀਵਰਤਾ ਟੇਕ ਏਕ ਦੁਬਧਾ ਨਿਵਾਰੀ ਹੈ, ਪੂਸ਼ਿਤ ਨਾ ਜੋਤਕ ਉਹ ਬੇਦ ਥਿਤ ਵਾਰ ਕਛੂ। ਕਹਿੰਦੇ ਉਹ ਫਿਰ ਉਹ ਜੋਤਕਾਂ ਨੀ ਪੁੱਛਦਾ, ਉਹ ਥਿੱਤਾਂ ਵਾਰਾਂ ਦਾ ਨੀ ਸਾਧ ਸੰਗਤ ਭਰਮ ਕਰਦਾ। ਕਹਿੰਦੇ ਨੇ ਗ੍ਰਹਿ ਔਰ ਨਛੱਤਰ ਕੀ ਸ਼ੰਕਾ ਔਰ ਧਾਰੀ ਹੈ, ਜਿਹੜਾ ਸਤ ਸੰਗਤ ਕਰਨ ਵਾਲਾ ਉਹ ਗ੍ਰਹਿਆਂ ਤੇ ਨਛੱਤਰਾਂ ਦੀ ਸ਼ੰਕਾ ਨੀ ਮਨ ਚ ਰੱਖਦਾ ਭਾਈ ਨਛੱਤਰ ਕੀ ਕਹਿੰਦੇ ਆ, ਗ੍ਰਹਿਆਂ ਦੀ ਚਾਲ ਹੁਣ ਮੇਰੇ ਲਈ। ਜਦੋਂ ਗ੍ਰਹਿਆਂ ਦੇ ਚੱਕਰ ਚ ਪੈ ਜਾਏ ਫਿਰ ਸਾਧ ਸੰਗਤ ਅਗਲਾ ਪਹਿਲਾਂ ਪੈਂਦੇ ਹੀ ਇਹ ਕਹੇਗਾ ਵੀ ਹਾਂ ਇਹ ਰਾਹੂ ਕੇਤੂ ਨੇ ਤੇਰਾ ਰਸਤਾ ਰੋਕਿਆ, ਇਹਦੇ ਇਹ ਰਾਹੂ ਤੇਰੇ ਰਸਤਾ ਮਲ ਕੇ ਬੈਠਾ, ਤੇਰੇ ਤੇ ਗ੍ਰਹਿਆਂ ਦੀ ਚਾਲ ਹੀ ਨੀ ਠੀਕ, ਤੇਰੇ ਤੇ ਸਾੜ ਸਤੀ ਆਉਣ ਵਾਲੀ ਹੈ, ਇਹਦਾ ਤੇ ਅਪਾ ਕਰਨਾ ਪੈਣਾ। ਤੇ ਫਿਰ ਸਾਧ ਸੰਗਤ ਉਹ ਅਪਾ ਬੰਦਾ ਫਿਰ ਡਰਦਾ ਕਰਵਾਉਂਦਾ, ਜਦੋਂ ਗ੍ਰਹਿਆਂ ਦੇ ਭਰਮ ਵਿੱਚ ਪੈ ਜਾਵੇ ਫਿਰ ਗ੍ਰਹਿਆਂ ਦੀ ਚਾਲ ਦੱਸਣ ਵਾਲੇ ਨੇ ਤੇ ਸਾਧ ਸੰਗਤ ਇਹੀ ਦੱਸਣਾ ਭਾਈ ਤੇਰੇ ਤੇ ਗ੍ਰਹਿ ਇਹ ਰਾਹੂ ਕੇਤੂ ਨੇ ਤੇ ਤੇਰਾ ਆਲਾ ਦੁਆਲਾ ਹੀ ਮੱਲਿਆ ਭਾਈ, ਤੇਰੇ ਤੇ ਬਹੁਤ ਭਿਆਨਕ ਸਮਾਂ। ਫਿਰ ਬੰਦਾ ਡਰਦਾ ਕਹਿੰਦਾ ਵੀ ਹੁਣ ਕੀ ਹੋਵੇ, ਅਗਲਾ ਕਹਿੰਦਾ ਫਿਰ ਇੰਨੇ ਕੁ ਪੈਸੇ ਲੱਗਣਗੇ ਤੇਰਾ ਅਪਾ ਕਰ ਦਿੰਦੇ, ਗ੍ਰਹਿ ਅੱਗੇ ਪਿੱਛੇ ਕਰ ਦਿੰਦੇ ਆ। ਇਹ ਭਰਮ ਸਾਧ ਸੰਗਤ ਨਿਕਲਦੇ ਨੀ ਮਨ ਵਿੱਚੋਂ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸੋ ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਓ। ਕਹਿੰਦੇ ਨੇ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਨਾਮ ਦੀ ਦਾਤ ਦੇ ਕੇ ਇਹ ਜਿਹੜਾ ਗ੍ਰਹਿਆਂ ਦਾ ਚੱਕਰ ਸੀ ਸਾਡੇ ਮਨ ਵਿੱਚੋਂ ਭਰਮ ਕੱਢ ਦਿੱਤਾ। ਫਿਰ ਵਿਦਵਾਨਾਂ ਦੇ ਸਾਧ ਸੰਗਤ ਬਚਨੋਂ ਕਹਿੰਦੇ ਨੇ ਜਾਣਤ ਨਾ ਸਗਨ ਲਗਨ ਆਨ ਦੇਵ ਸੇਵ। ਜਿਹੜੇ ਗ੍ਰਹਿਆਂ ਦੇ ਚੱਕਰ ਚੋਂ ਨਿਕਲ ਜਾਣ ਨਾ ਸਾਧ ਸੰਗਤ, ਉਹ ਲਗਨਾ ਸ਼ਗਨਾਂ ਦੇ ਚੱਕਰ ਚ ਪੈਂਦੇ ਨੀ ਵੀ ਕਿਹੜਾ ਲਗਨ ਮਹੂਰਤ ਕਦੋਂ ਆਵੇਗਾ, ਭਾਈ ਚੰਗਾ ਮਹੂਰਤ ਆ ਜਾਵੇ। ਹੁਣ ਜੇ ਚੰਗਾ ਮਹੂਰਤ ਜੇ ਵਿਚਾਰ ਕਰੀਏ ਉਹ ਕਹਿੰਦੇ ਨੇ ਸ਼ਬਦ ਸੁਰਤ ਲਿਵ ਏਕ ਨਿਰੰਕਾਰੀ ਹੈ, ਜਿਹੜਾ ਸਤ ਸੰਗੀ ਉਹਨੇ ਤੇ ਨਿਰੰਕਾਰੀ ਦਾ ਹੀ ਆਸਰਾ ਲਿਆ। ਉਹ ਸਾਧ ਸੰਗਤ ਲਗਨਾ ਸਗਨਾ ਚ ਨੀ ਪੈਂਦਾ ਵੀ ਕਦੋਂ ਲਗਨ, ਹੁਣ ਲਗਨ ਮਹੂਰਤ ਸਾਰਾ ਬੰਦਾ ਯਤਨ ਕਰਦਾ ਵੀ ਪਹਿਲਾਂ ਲਗਨ ਕਢਾਵੇਗਾ। ਜਦੋਂ ਕੋਈ ਆਨੰਦ ਕਾਰਜ ਸਾਧ ਸੰਗਤ ਹੁੰਦਾ, ਜਦੋਂ ਕੋਈ ਵਿਆਹ ਸ਼ਾਦੀ, ਆਮ ਤੌਰ ਤੇ ਬੰਦਾ ਯਤਨ ਕਰਦਾ ਪਹਿਲਾਂ ਲਗਨ ਦਾ ਪਤਾ ਕਰੋ ਵੀ ਚੰਗਾ ਸ਼ੁਭ ਲਗਨ ਕਦੋਂ ਹੈ। ਅੱਛਾ ਵਿਚਾਰ ਕਰਕੇ ਵੇਖੋ ਵੀ ਜਿਹਦਾ ਬਿਲਕੁਲ ਹੀ ਸਾਧ ਸੰਗਤ ਸ਼ੁਭ ਲਗਨ ਹੈ, ਪਤਾ ਲੱਗ ਜਾਏ ਜੋਸ਼ੀ ਦੱਸ ਦੇਵੇ ਵੀ ਆਹ ਇਹਦੇ ਵਿਆਹ ਲਈ ਜਿਹੜਾ ਇਹ ਸ਼ੁਭ ਲਗਨ ਹੈ, ਉਦੋਂ ਗ੍ਰਹਿ ਵੀ ਠੀਕ ਨੇ, ਨਛੱਤਰ ਵੀ ਠੀਕ ਹੋਣਗੇ, ਸਾਰਾ ਇਹਦਾ ਲਗਨ ਬਿਲਕੁਲ ਸ਼ੁਭ ਮਹੂਰਤ ਇੰਨੇ ਵੱਜ ਕੇ ਇੰਨੇ ਮਿੰਟਾਂ ਤੇ ਆ। ਤੇ ਉਦੋਂ ਹੀ ਲੋਕ ਸਾਧ ਸੰਗਤ ਵਿਆਹ ਰੱਖ ਲੈਂਦੇ, ਪਰ ਕੀ ਉਹਨੂੰ ਮੁੜ ਕੇ ਜ਼ਿੰਦਗੀ ਚ ਕਦੀ ਦੁੱਖ ਨੀ ਲੱਗਦਾ। ਵਿਚਾਰ ਕਰੋ ਵੀ ਜਿਹਦਾ ਜਿਹੜਾ ਲਗਨ ਸਗਨ ਸਾਰਾ ਵਿਚਾਰ ਕੇ ਗ੍ਰਹਿ ਚਾਲ ਨਛੱਤਰ ਵੇਖ ਕੇ ਕਰੇ ਆਪਣੇ ਕਾਰਜ, ਉਹਨੂੰ ਨੀ ਕਦੀ ਦੁੱਖ ਲੱਗਾ ਮੁੜ ਕੇ, ਇਹ ਲਗਨ ਬਚਾ ਲੈਂਦਾ ਭਲਾ ਦੁੱਖ ਤੋਂ। ਇਹ ਸੰਸਾਰ ਹੈ ਸਾਧ ਸੰਗਤ, ਇਹਦੇ ਚ ਸਭ ਲਗਨਾ ਸਗਨਾ ਵਾਲਿਆਂ ਨੂੰ ਵੀ ਓਦਾਂ ਹੀ ਘੇਰੀ ਫਿਰਦੇ ਦੁੱਖ। ਮਹਾਰਾਜ ਕਹਿੰਦੇ ਨੇ ਇਹ ਤੇ ਭਾਈ ਇਹ ਸਭ ਗ੍ਰਹਿ ਸਭ ਨਛੱਤਰ ਪਰਮਾਤਮਾ ਦੇ ਵਸ ਵਿੱਚ ਨੇ, ਉਹਦੇ ਪੈਦਾ ਕੀਤੇ ਉਹਦੇ ਬਣਾਏ ਆ, ਇਸ ਕਰਕੇ ਕਹਿੰਦੇ ਇਸ ਚੱਕਰ ਚ ਨਾ ਪੈ। ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਓ, ਗੁਰੂ ਨੇ ਕਿਰਪਾ ਕੀਤੀ ਆਪਣੇ ਨਾਮ ਦੀ ਦਾਤ ਦੇ ਕੇ। ਇਹ ਕਹਿੰਦੇ ਗ੍ਰਹਿ ਦਾ ਜਿਹੜਾ ਗ੍ਰਹਿਆਂ ਦਾ ਭਰਮ ਸਾਡੇ ਮਨ ਚ ਪਿਆ ਹੋਇਆ ਸੀ ਉਹ ਸਾਰਾ ਦੂਰ ਕਰ ਦਿੱਤਾ, ਉਹ ਕੱਢ ਦਿੱਤਾ ਹੈ।
ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ,
ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ। ਕਹਿੰਦੇ ਆਪਣੇ ਗੁਰੂ ਤੋਂ ਅਸੀਂ ਸਦਾ ਬਲਹਾਰ ਜਾਂਦੇ ਹਾਂ, ਜਿਹਨੇ ਨਾਮ ਦੀ ਦਾਤ ਦੇ ਕੇ ਸਾਰੇ ਭਰਮ ਹੀ ਸਾਡੇ ਕੱਢ ਦਿੱਤੇ ਆ। ਕਹਿੰਦੇ ਨੇ ਹੁਣ ਗ੍ਰਹਿ ਨਛੱਤਰ ਵਾਲਿਆਂ ਦੀ ਗੱਲ ਚੱਲੀ ਤੇ ਸਾਧ ਸੰਗਤ ਜਦੋਂ ਬੰਦਾ ਫਸ ਜਾਵੇ ਜਾਲ ਵਿੱਚ ਉਦੋਂ ਕਈ ਕੁਝ ਫਿਰ ਉਹਨੂੰ ਸੁਣਨ ਸੁਣਾਉਣ ਨੂੰ ਮਿਲਦਾ ਹੁੰਦਾ। ਹੁਣ ਜਿਹਦਾ ਸਾਧ ਸੰਗਤ ਏਦਾਂ ਹੀ ਚੱਲਦਾ ਹੋਵੇ ਕੰਮ, ਉਹ ਫਿਰ ਉਹਨਾਂ ਦੀ ਬਾਬਤ ਵਿਦਵਾਨਾਂ ਲਿਖਿਆ, ਉਹ ਕਹਿੰਦੇ ਨੇ ਰਾਹੂ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ। ਕਹਿੰਦੇ ਖੇਚਲ ਕਰਨ ਦੀ ਤੇ ਲੋੜ ਹੀ ਨੀ, ਇੱਕ ਵਾਰੀ ਪੱਤਰੀ ਖੋਲਣੀ ਨੂੰ ਕਹਿਣਾ ਲੈ ਆ ਰਾਹੂ ਹੀ ਆ ਕੇਤੂ ਆ ਤਿਰ ਤੇ ਬਿਪਤਾ ਪੈਣ ਹੀ ਵਾਲੀ ਆ, ਆ ਤੇ ਸਾੜ ਸਤੀ ਆ ਗਈ ਤਿਰ ਤੇ, ਆ ਵੇਖ ਪੱਤਰੀ ਕੀ ਕਹਿੰਦੀ, ਰੱਖ ਇੱਥੇ ਉਂਗਲ ਤੇ ਬਸ। ਕਹਿੰਦੇ ਫਿਰ ਸਾਨੂੰ ਕੋ ਏਡੀ ਸ਼ਿਕਾਰ ਨਾ ਕਹਿੰਦੀ ਤੇ ਸ਼ਿਕਾਰ ਝੱਟ ਮਾਰ ਲੈਂਦੀ ਆ, ਤੇ ਖੇਚਲ ਕਰਨ ਦੀ ਕੀ ਲੋੜ ਪਈ ਫਿਰ, ਬੰਦਾ ਕੰਮ ਚ ਫਸਿਆ ਐਵੇਂ ਸਾਰਾ ਦਿਨ 8 ਘੰਟੇ ਖੜਾ ਰਹੇ ਜੋ ਏਡਾ ਸੌਖਾ ਕੰਮ ਚੱਲਦਾ ਹੋਵੇ। ਪਰ ਕਹਿੰਦੇ ਮਹਾਰਾਜ ਨੇ ਜਿਹਨਾਂ ਨੇ ਜਿਹਨਾਂ ਤੇ ਕਿਰਪਾ ਕੀਤੀ ਨਾਮ ਦੀ ਦਾਤ ਦੇ ਦਿੱਤੀ, ਉਹ ਨੀ ਸਾਧ ਸੰਗਤ ਇਹਨਾਂ ਚੱਕਰਾਂ ਚ ਪੈਂਦੇ, ਉਹਨਾਂ ਦਾ ਭਰਮ ਸਾਰਾ ਦੂਰ ਕਰ ਦਿੱਤਾ। ਕਹਿੰਦੇ ਨੇ ਵਿਦਵਾਨ ਕਹਿੰਦੇ ਇੱਕ ਵਾਰੀ ਦੋ ਭਰਾ ਸਨ ਸਾਧ ਸੰਗਤ ਸ਼ਾਹੂਕਾਰਾ ਕਰਦੇ ਸਨ, ਬੜਾ ਕੰਮ ਸੀ ਉਹਨਾਂ ਦਾ ਦੋਵਾਂ ਦਾ ਜੀ, ਤੇ ਪਰ ਸੁਭਾਅ ਵੱਖਰਾ ਵੱਖਰਾ ਸੀ। ਇੱਕ ਸਾਧ ਸੰਗਤ ਕਰੜੇ ਸੁਭਾਅ ਵਾਲਾ ਸੀ, ਸਾਕਤ ਬਿਰਤੀ, ਇੱਕ ਪਰਉਪਕਾਰੀ ਸੁਭਾਅ ਰੱਖਦਾ ਸੀ, ਚੰਗਾ ਚੰਗੀ ਭਾਵਨਾ ਨੇਕ। ਜਦੋਂ ਕਿਤੇ ਸੰਗਤ ਹੋਣੀ ਤੇ ਜਿਹੜਾ ਚੰਗੇ ਸੁਭਾਅ ਵਾਲਾ ਉਹਨੇ ਸੰਗਤ ਚ ਜਾਣਾ ਤੇ ਦੂਜੇ ਨੇ ਉਹਨੂੰ ਵੱਧ ਘੱਟ ਕਹਿਣਾ ਵੀ ਇਹ ਸੰਗਤ ਐਵੇਂ ਪਖੰਡੀ ਹੁੰਦਾ ਤੂੰ ਐਵੇਂ ਨਾ ਤੁਰਿਆ ਰਿਹਾ ਕਰ ਭਾਈ ਇਹ ਤੂੰ ਛੱਡ ਦੇ ਐਵੇਂ ਭਰਮ ਹੀ ਹੈ ਤੇਰੇ ਮਨ ਦਾ ਸੰਗਤਾਂ ਸੁੰਗਤਾਂ ਕੋਈ ਨੀ ਹੁੰਦੀਆਂ ਉਹਨੇ ਕਹਿਣਾ ਨਹੀਂ ਤੂੰ ਵੀ ਜਾਇਆ ਕਰ ਸੰਗਤ ਵਿੱਚ ਸੁਭਾਅ ਸਾਹ ਸੰਗਤ ਦੋਵਾਂ ਦਾ ਅੱਡੋ ਅੱਡ ਸੀ ਕਹਿੰਦੇ ਨੇ ਦੇਵਨੇਤ ਨਾਲ ਹੀ ਉਹਨਾਂ ਦੇ ਨਗਰ ਚ ਇੱਕ ਵਾਰੀ ਕੋਈ ਨਾਮ ਜਪਣ ਵਾਲੇ ਅਸਲ ਜਿਹੜੇ ਨਾਮ ਰਸੀਏ ਮਹਾਤਮਾ ਸਨ ਉਹ ਆ ਗਏ ਕੋਈ ਸਾਧੂ ਸਾਧ ਸੰਗਤ ਪੁੱਜਿਆ ਹੋਇਆ ਉਹ ਆ ਗਿਆ ਤੇ ਹੁਣ ਜਿਹੜੇ ਨਾਮ ਰਸੀਏ ਸਾਧ ਸੰਗਤ ਉਹਨਾਂ ਕੋਲੇ ਨਾਮ ਦੇ ਜਿਹੜੇ ਅਭਲਾਖੀ ਹੁੰਦੇ ਆ ਜਿਹੜੇ ਜਗਿਆਸੂ ਹੁੰਦੇ ਆ ਉਹ ਜ਼ਰੂਰ ਜਾਂਦੇ ਆ ਵੀ ਚਲੋ ਕੋਈ ਉੱਥੋਂ ਚੰਗੀ ਗੱਲ ਸੁਣਨ ਨੂੰ ਮਿਲੇਗੀ ਕੋਈ ਮਹਾਰਾਜ ਦੀ ਕਿਰਪਾ ਉਹਨਾਂ ਦੀ ਸੰਗਤ ਕਰਦੇ ਆ ਪ੍ਰੇਮੀ ਜਾਣ ਆਉਣ ਲੱਗ ਪਏ ਸੰਗਤ ਹੋਣ ਲੱਗ ਪਈ ਉਹਨਾਂ ਕੋਲੇ ਉਹਨਾਂ ਨੇ ਉਪਦੇਸ਼ ਦੇਣਾ ਮਹਾਰਾਜ ਦਾ ਗੁਰੂ ਘਰ ਦੀਆਂ ਗੱਲਾਂ ਦੱਸਣੀਆਂ ਤੇ ਇਉਂ ਸਾਧ ਸੰਗਤ ਲੋਕਾਂ ਨੂੰ ਗੁਰੂ ਨਾਲ ਜੋੜਨਾ ਉਹ ਜਿਹੜਾ ਚੰਗੇ ਸੁਭਾਅ ਵਾਲਾ ਸੀ ਸ਼ਾਹੂਕਾਰਾਂ ਦੋਵਾਂ ਵਿੱਚੋਂ ਉਹ ਵੀ ਆਉਣ ਲੱਗ ਪਿਆ ਜਦੋਂ ਉਹਨਾਂ ਨੇ ਉਪਦੇਸ਼ ਦਿੱਤਾ ਵੀ ਸਾਰੇ ਜਾਣੇ ਸੰਗਤ ਕਰੋ ਤੁਹਾਡਾ ਭਲਾ ਹੋਵੇਗਾ ਸੰਗਤ ਚ ਜ਼ਰੂਰ ਜੁੜਿਆ ਕਰੋ ਭਾਵੇਂ ਥੋੜੀ ਦੇਰ ਹੀ ਵਿੱਚੋਂ ਕਿਸੇ ਨੇ ਦੱਸ ਦਿੱਤਾ ਜੀ ਉਵੇਂ ਤਾਂ ਸਾਰੀ ਨਗਰ ਦੀ ਸੰਗਤ ਵੇਖ ਲਓ ਤੁਹਾਡੇ ਕੋਲ ਆ ਜਾਂਦੀ ਹੁਣ ਤਾਂ ਬੜੀ ਕਿਰਪਾ ਪਰ ਇਹਦਾ ਭਰਾ ਨਹੀਂ ਜੀ ਆਉਂਦਾ ਆ ਜਿਹੜਾ ਬੈਠਾ ਇਹ ਆਪ ਚੰਗਾ ਇਹ ਆਪ ਆ ਜਾਂਦਾ ਇਹਦਾ ਭਰਾ ਬਿਲਕੁਲ ਨਹੀਂ ਆਉਂਦਾ ਉਹ ਕਹਿੰਦੇ ਜੀ ਉਹਨਾਂ ਨੇ ਪੁੱਛਿਆ ਵੀ ਕਿਉਂ ਭਾਈ ਤੁਹਾਡਾ ਭਰਾ ਕਿਉਂ ਨਹੀਂ ਆਉਂਦਾ ਕਹਿੰਦਾ ਜੀ ਉਹਨੇ ਆਉਣਾ ਤੇ ਕੀ ਆ ਉਹ ਤਾਂ ਮੈਨੂੰ ਵੀ ਬੜਾ ਕੁਝ ਵੱਧ ਘੱਟ ਕਹਿੰਦਾ ਜਦੋਂ ਮੈਂ ਆਉਣਾ ਤੇ ਉਹਨੇ ਨਹੀਂ ਆਉਣਾ ਕਹਿੰਦੇ ਦੇਖ ਰਹੀ ਪੁੱਛ ਕੇ ਸੁਨੇਹਾ ਭੇਜਿਆ ਕਹਿੰਦੇ ਚਲੋ ਅਸੀਂ ਬੇਨਤੀ ਕਰ ਲੈਂਦੇ ਹਾਂ ਕਿਉਂਕਿ ਪਰਉਪਕਾਰੀ ਦਾ ਸੁਭਾਅ ਹੁੰਦਾ ਵੀ ਚਲੋ ਜੇ ਹੁਣ ਕਿਸੇ ਦਾ ਭਲਾ ਹੋ ਹੀ ਜਾਵੇ ਉਹਨਾਂ ਸੁਨੇਹਾ ਭੇਜਿਆ ਸਾਧ ਸੰਗਤ ਉਹਨੇ ਮੋੜ ਦਿੱਤਾ ਕਹਿੰਦਾ ਮੈਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ ਸੰਗਤ ਕਰਨ ਦੀ ਵੀ ਉਹਨੂੰ ਕੋਈ ਬੈਠਾ ਰਿਹਾ ਆਰਾਮ ਨਾਲ ਫਿਰ ਹੁਣ ਸਾਧ ਸੰਗਤ ਉਹਨੇ ਸੋਚਿਆ ਭਾਈ ਜਦੋਂ ਭਲਾ ਹੀ ਕਰਨਾ ਫਿਰ ਊਚ ਨੀਚ ਕੇ ਉਹ ਸਾਧ ਸੰਗਤ ਉਹਨੇ ਕਿਹਾ ਵੀ ਚਲੋ ਮੈਂ ਚਲਿਆ ਜਾਂਦਾ ਆਪ ਚਲੇ ਗਏ ਆਪ ਜਾ ਕੇ ਉਹਨੇ ਆਖਿਆ ਭਾਈ ਇਹ ਮਨੁੱਖਾ ਸਰੀਰ ਹੈ ਤੇ ਵਾਰ ਵਾਰ ਨਹੀਂ ਮਿਲਣਾ ਹੁੰਦਾ ਸਾਰੀ ਸੰਗਤ ਵੇਖ ਇਹ ਸਾਰੇ ਨਗਰ ਦੇ ਲੋਕ ਸੰਗਤ ਕਰਦੇ ਆ ਉੱਥੇ ਪਰਮੇਸ਼ਰ ਦੀ ਮਹਿਮਾ ਹੁੰਦੀ ਤੂੰ ਵੀ ਆ ਜਾ ਕਰ ਤੇ ਤੂੰ ਵੀ ਨਾਮ ਜਪ ਉਹ ਕਹਿੰਦਾ ਨਹੀਂ ਉਹਨੇ ਸਾਧ ਸੰਗਤ ਜੀ ਵੱਧ ਘੱਟ ਬਚਨ ਆਖੇ ਸਗੋਂ ਅੱਗਿਓ ਭਾਈ ਤੇਰੇ ਵਰਗੇ ਇੱਥੇ 50 ਤੁਰੇ ਫਿਰਦੇ ਸਾਧੂ ਤੂੰ ਕੀ ਪਖੰਡ ਬਣਾਇਆ ਸਾਰੇ ਪਿੰਡ ਨੂੰ ਇਕੱਠਾ ਕਰੀ ਫਿਰਦਾ ਉਹ ਕਹਿੰਦੇ ਨਹੀਂ ਨਹੀਂ ਤੂੰ ਸੰਗਤ ਕਰਿਆ ਕਰ ਉਹ ਕਹਿੰਦੇ ਮੈਂ ਨਹੀਂ ਸੰਗਤ ਕਰਨੀ ਕਹਿੰਦੇ ਤੇਰਾ ਅਮੋਲਕ ਮਨੁੱਖਾ ਜਨਮ ਆ ਕਹਿੰਦਾ ਫਿਰ ਮੈਂ ਕੀ ਖੂਹ ਚ ਛਾਲ ਮਾਰਦਾ ਉਹ ਕਹਿੰਦੇ ਖੂਹ ਚ ਤੇ ਅੱਗੇ ਹੀ ਛਾਲ ਮਾਰੀ ਆ ਅਸੀਂ ਤੇ ਨਿਕਲ ਲਈ ਤੈਨੂੰ ਕਹਿਣ ਡੇ ਵੀ ਕੋਈ ਯਤਨ ਕਰ ਬਾਹਰ ਆ ਡਿੱਗਾ ਤੇ ਤੂੰ ਪਹਿਲਾਂ ਹੀ ਆ ਸਾਡਾ ਤੇ ਸਾਰਾ ਯਤਨ ਹੈ ਬਾਹਰ ਆ ਇੱਥੋਂ ਉਹ ਕਹਿੰਦਾ ਮੈਂ ਨੀ ਬਾਹਰ ਆਉਣਾ ਉਹਨਾਂ ਬਥੇਰਾ ਸਮਝਾਇਆ ਨਾ ਸਮਝਿਆ ਚਲੇ ਗਏ ਇਉਂ ਕਿੰਨੇ ਦਿਨ ਲੰਘਦੇ ਗਏ ਇੱਕ ਦਿਨ ਉਹ ਜਿਹੜਾ ਗੁਰਮੁਖ ਚੰਗੇ ਸੁਭਾਅ ਵਾਲਾ ਸੀ ਉਹਨੇ ਆਖਿਆ ਵੀ ਤੁਸੀਂ ਸਾਰੀ ਸੰਗਤ ਨੂੰ ਅੱਜ ਮੇਰੇ ਘਰੇ ਲੈ ਗਏ ਚਲੋ ਉੱਥੇ ਪ੍ਰਸ਼ਾਦਾ ਛਕਾਉਣਾ ਚਾਹੁੰਦਾ ਮੈਂ ਉਹ ਕਹਿੰਦੇ ਚੱਲ ਠੀਕ ਹੈ ਸੰਗਤ ਨੂੰ ਪੁੱਛ ਲਾ ਜੇ ਜਾਂਦੀ ਹੈ ਤਾਂ ਸੰਗਤ ਨੇ ਚਲੋ ਉਹਨੇ ਮਨਾ ਲਿਆ ਸੰਗਤ ਘਰੇ ਗਈ ਪ੍ਰਸ਼ਾਦਾ ਪਾਣੀ ਸਾਹਿਬ ਸੰਗਤ ਛਕਿਆ ਗਿਆ ਸਭ ਉੱਥੇ ਆਨੰਦ ਬੱਝਾ ਕੋਈ ਪਰਮੇਸ਼ਰ ਦੀ ਚਰਚਾ ਚੱਲੀ ਤੇ ਉਹ ਮਹਾਤਮਾ ਕਹਿਣ ਲੱਗੇ ਵੀ ਹੁਣ ਦੇਖ ਉਹਨੂੰ ਆਪਣੇ ਭਰਾ ਨੂੰ ਉਹ ਕਿੱਥੇ ਆ ਚਲੋ ਸੰਗਤ ਚ ਨਹੀਂ ਉਹਨੇ ਜਾਣਾ ਅੱਜ ਤੇ ਸੰਗਤ ਉਹਦੇ ਘਰ ਆ ਗਈ ਹੈ ਇੱਥੇ ਤਾਂ ਬੈਠੇ ਆਣ ਕੇ 5 ਮਿੰਟ ਉਹ ਕਹਿੰਦੇ ਜੀ ਉਹ ਨਹੀਂ ਜਦੋਂ ਉਹਨੂੰ ਪਤਾ ਲੱਗਾ ਵੀ ਅੱਜ ਪ੍ਰਸ਼ਾਦਾ ਸੰਗਤ ਨੇ ਘਰ ਆਉਣਾ ਉਹਨੇ ਬਹੁਤ ਬਚਨ ਵੱਧ ਘੱਟ ਆਖੇ ਤੇ ਉਦੋਂ ਦਾ ਹੀ ਅੰਦਰ ਵੜ ਕੇ ਬੈਠਾ ਉਹ ਨਹੀਂ ਆਪਣੀ ਅੱਖਾਂ ਨਾਲ ਕਿਸੇ ਸਾਧੂ ਦੇ ਦਰਸ਼ਨ ਕਰਦਾ ਤੁਸੀਂ ਵੇਖ ਹੀ ਲਿਆ ਉਹਨੂੰ ਬੁਲਾ ਕੇ ਅੱਗੇ ਉਹ ਕਹਿੰਦੇ ਚੱਲ ਕੋਈ ਨੀ ਕਿਹੜੇ ਅੰਦਰ ਬੈਠਾ ਮੈਂ ਫੇਰ ਇੱਕ ਵਾਰੀ ਬੇਨਤੀ ਕਰ ਲੈਂਦਾ ਉਹ ਫੇਰ ਗਏ ਉਹ ਅੰਦਰ ਬੈਠਾ ਸੀ ਉਹਨੇ ਮੂੰਹ ਦੂਜੇ ਬੰਨੇ ਕਰ ਲਿਆ ਉਹ ਕਹਿਣ ਲੱਗੇ ਭਾਈ ਇਹ ਦਾਣਾ ਘਰ ਹੈ ਵੇਖ ਸੰਗਤ ਤੇਰੇ ਘਰ ਆਈ ਹੈ ਵੀ ਹੁਣ ਤਾਂ ਤੂੰ ਕੁਝ ਲਾਹਾ ਖੱਟ ਤੂੰ ਬਾਹਰ ਨਿਕਲੇਗਾ ਉੱਥੇ ਬ੍ਰਹਮ ਚਰਚਾ ਚੱਲਦੀ ਕੋਈ ਕਿਸੇ ਦੀ ਉੱਥੇ ਚਾਪਲੂਸੀ ਥੋੜਾ ਹੁੰਦੀ ਜਾਂ ਕਿਸੇ ਦੀ ਈਰਖਾ ਵਿਰੋਧ ਤਾਂ ਉੱਥੇ ਤੇ ਰੱਬ ਦੀ ਗੱਲ ਚੱਲਦੀ ਹੈ ਪਰਮੇਸ਼ਰ ਦੀ ਤੂੰ ਬਾਹਰ ਨਿਕਲ ਕੇ ਸੁਣ ਉਹ ਕਹਿੰਦਾ ਮੈਂ ਕੀ ਕਰਾਂ ਪਰਮੇਸ਼ਰ ਨੂੰ ਸਿਰ ਤੇ ਚੁੱਕਾਂ ਉਹ ਕਹਿੰਦੇ ਨਹੀਂ ਤੂੰ ਕੋਈ ਨਾਮ ਉਹ ਕਹਿੰਦਾ ਨਾਮ ਮੇਰਾ ਕੀ ਸਵਾਰੇਗਾ ਉਹ ਕਹਿੰਦੇ ਨਾਮ ਦੀ ਬੜੀ ਕੀਮਤ ਹੁੰਦੀ ਹੈ ਨਾਮ ਦਾ ਬੜਾ ਫਲ ਮਿਲਦਾ ਉਹ ਕਹਿੰਦਾ ਚੰਗਾ ਜੇ ਤੂੰ ਹੀ ਫਲ ਦਾ ਠੇਕਾ ਚੁੱਕਿਆ ਤੇ ਫਿਰ ਦੱਸ ਮੈਨੂੰ ਕੀ ਦੇਵੇਂਗਾ ਮੈਂ ਨਾਮ ਜਪਣ ਲੱਗ ਪਿਆ ਤਾਂ ਤੂੰ ਜਿਹੜਾ ਨਾਮ ਦਾ ਠੇਕੇਦਾਰ ਬਣਿਆ ਉਹ ਕਹਿੰਦੇ ਨਾਮ ਦਾ ਬਹੁਤ ਫਲ ਹੈ ਭਾਈ ਉਹ ਕਹਿੰਦਾ ਮੈਂ ਫਲ ਨਹੀਂ ਲੈਣਾ ਫਲ ਸਿਰ ਚ ਮਾਰਨਾ ਮੈਂ ਮੈਨੂੰ ਨਾਮ ਦੀ ਕੀਮਤ ਚਾਹੀਦੀ ਮੈਂ ਜਪ ਲੈਣਾ ਤਾਂ ਮੈਨੂੰ ਮੁੱਲ ਚਾਹੀਦਾ ਮੈਂ ਫਲ ਫੁੱਲ ਨਹੀਂ ਲੈਣਾ ਇਹ ਫਲ ਹੀ ਨਾਲ ਬਾਹਰਲਿਆਂ ਨੂੰ ਦੱਸਿਆ ਕਰ ਜਿਨ੍ਹਾਂ ਨੂੰ ਅਕਲ ਘੱਟ ਹੈ ਤੇਰੇ ਪਿੱਛੇ ਤੁਰੇ ਫਿਰਦੇ ਜਿਹੜੇ ਮੈਂ ਤੇ ਮੁੱਲ ਲੈਣਾ ਸੀ ਉਹ ਕਹਿੰਦੇ ਚੰਗਾ ਭਾਈ ਤੂੰ ਇੰਨੀ ਜਿਦ ਮੁੱਲ ਦੀ ਕਰਦਾ ਮੈਨੂੰ ਮੁੱਲ ਦਾ ਤੇ ਉਵੇਂ ਪਤਾ ਨਹੀਂ ਵੀ ਨਾਮ ਦਾ ਮੁੱਲ ਕੀ ਹੈ ਪਰ ਮੈਂ ਆਪਣੇ ਗੁਰੂ ਦੇ ਯਕੀਨ ਤੇ ਤੇਰੇ ਨਾਲ ਇਹ ਬਚਨ ਕਰ ਲੈਂਦਾ ਸਾਰੀ ਸੰਗਤ ਵਿੱਚ ਭਾਈ ਤੈਨੂੰ ਇਹ ਮੁੱਲ ਮਿਲ ਜਾਏਗਾ ਵੀ ਜੇ ਤੂੰ ਨਾਮ ਜਪਣ ਲੱਗ ਪਵੇਂ ਤੇ ਪਰਮਾਤਮਾ ਦੇ ਚਰਨਾਂ ਚ ਜਾਏਗਾ ਪਰਮਾਤਮਾ ਨਾਲ ਭੇਦ ਹੋ ਜਾਏਗਾ ਜਿੱਥੇ ਜਾਣ ਵਾਸਤੇ ਲੋਕ ਇਹਨਾਂ ਜਫਰ ਜਾਲ ਦੇ ਪੰਜ ਪੰਜ ਸੌ ਸਾਲ ਦੀਆਂ ਲੰਮੀਆਂ ਉਮਰਾਂ ਕਰਕੇ ਸਿੱਧਾਂ ਨੇ ਤੇ ਜੋਗੀਆਂ ਨੇ ਸਮਾਧੀਆਂ ਲਾ ਲਈਆਂ ਤੇ ਫਿਰ ਵੀ ਨੀ ਗਰੰਟੀ ਵੀ ਪ੍ਰਮਾਤਮਾ ਜੀ ਅਭੇਦ ਹੋਣਗੇ। ਲੈ ਮੈਂ ਗੁਰੂ ਦੇ ਯਕੀਨ ਤੇ ਕਹਿੰਦਾ ਵੀ ਜੇ ਤੂੰ ਨਾਮ ਜਪੇਗਾ ਤੇ ਤੈਨੂੰ ਉਵੇਂ ਕੀਮਤ ਦਾ ਨੀ ਮੈਨੂੰ ਪਤਾ, ਪਰ ਜੇ ਤੂੰ ਮੁੱਲ ਹੀ ਮੰਗਦਾ ਤੇ ਉਹਦਾ ਮੁੱਲ ਇਹ ਹੈ ਵੀ ਮੁੜ ਕੇ ਤੈਨੂੰ ਨਰਕਾਂ ਦੀ ਅੱਗ ਦੇ ਸੇਕ ਨਾ ਝੱਲਣੇ ਪੈਣਗੇ, ਚੁਰਾਸੀ ਦੇ ਗੇੜ ਚ ਨਾ ਪਵੇਗਾ, ਪ੍ਰਮਾਤਮਾ ਵਿੱਚ ਹੀ ਅਭੇਦ ਹੋ ਜਾਏਗਾ। ਜਦੋਂ ਸਾਧ ਸੰਗਤ ਇਸ ਗੱਲ ਦਾ ਪਤਾ ਲੱਗਾ, ਕੁਝ ਹੋਰ ਉਹਨਾਂ ਨੇ ਗਿਆਨ ਵਾਲੇ ਬਚਨ ਦੱਸੇ, ਕੁਝ ਥੋੜੀ ਜਿਹੀ ਮੈਲ ਸਾਧ ਸੰਗਤ ਉਹਦੇ ਮਨ ਤੋਂ ਜਦੋਂ ਪਰੇ ਹਟੀ, ਉਹ ਕਹਿੰਦਾ ਚੰਗਾ ਫਿਰ ਜੇ ਤੂੰ ਇਹ ਬਚਨ ਕਰਦਾ ਨਾ, ਜੇ ਯਕੀਨ ਨਾ ਗਰੰਟੀ ਦੇਣਾ ਭਾਈ ਮੈਨੂੰ ਮੁੱਲ ਮਿਲ ਜਾਏਗਾ ਨਾਮ ਜਪਣ ਦਾ, ਫਿਰ ਮੈਂ ਜਪਾਂਗਾ। ਉਹ ਕਹਿੰਦੇ ਚੱਲ ਤੂੰ ਜਪ, ਮੈਂ ਯਕੀਨ ਨਾ ਹੀ ਤੈਨੂੰ ਗਰੰਟੀ ਦਿੰਦਾ, ਤੇ ਨਾਲ ਤੈਨੂੰ ਇਹ ਵੀ ਦੱਸ ਦਿੰਦਾ ਭਾਈ ਉਮਰ ਵੀ ਤੇਰੀ 2.5 ਮਹੀਨੇ ਨਹੀਂ ਆ, ਕੰਮ ਤੇਰਾ ਮੁੱਕਣ ਵਾਲਾ ਹੀ, ਇਸੇ ਲਈ ਮੈਂ ਸਾਰਾ ਜ਼ੋਰ ਲਾਇਆ ਵੀ ਚੱਲ ਤੇਰਾ ਭਲਾ ਹੋ ਹੀ ਜਾਵੇ। ਤੇ ਆ ਸਾਰੀ ਸੰਗਤ ਸੁਣਦੀ, ਜੇ 2.5 ਮਹੀਨੇ ਬਾਅਦ ਚੜ੍ਹਾਈ ਕਰ ਗਏ ਹੋ ਤੇ ਫਿਰ ਇਹ ਵੀ ਸਮਝ ਲਈ ਵੀ ਜੇ 2.5 ਮਹੀਨੇ ਹੁਣ ਤੂੰ ਨਾਮ ਜਪ ਲਵੇ ਨਾ, ਬਹੁਤਾ ਨੀ ਜਪ ਸਕਦਾ, ਤੇ ਇੰਨੇ ਨਾਲ ਹੀ ਹੁਣ ਤੂੰ ਮੁੱਲ ਪੁੱਛ ਬੈਠਾ ਤੇ ਇੰਨੇ ਨਾਲ ਹੀ ਪਾਰ ਉੱਤਰ ਜਾਵੇਗਾ। ਤੇ ਕਹਿੰਦੇ ਨੇ 2.5 ਮਹੀਨਿਆਂ ਬਾਅਦ ਉਹ ਫਿਰ ਸੰਗਤ ਕਰਨ ਲੱਗ ਪਿਆ। ਜਦੋਂ ਮੌਤ ਨੇੜੇ ਦੇਸੇ ਸਾਧ ਸੰਗਤ, ਫਿਰ ਰੱਬ ਵੀ ਛੇਤੀ ਦੇਸ ਪੈਂਦਾ। ਮੌਤ ਹੀ ਅਸਲ ਵਿੱਚ ਰੱਬ ਨੂੰ ਚੇਤੇ ਕਰਾਉਂਦੀ, ਨਹੀਂ ਤੇ ਬੰਦੇ ਨੂੰ ਸਾਧ ਸੰਗਤ ਬੇਫਿਕਰੀ ਨੇ ਰੱਬ ਭੁਲਾਇਆ ਹੁੰਦਾ, ਬੇਫਿਕਰੀ ਨੇ। ਜਦੋਂ ਮੌਤ ਚੇਤੇ ਆਵੇ ਰੱਬ ਉਸੇ ਵੇਲੇ ਚੇਤੇ ਆਉਣ ਲੱਗ ਪੈਂਦਾ ਸਾਧ ਸੰਗਤ। ਉਹ ਕਹਿੰਦੇ ਕੋਈ ਨਿਹੰਗ ਸਿੰਘ ਇੱਕ ਵਾਰੀ ਬੱਸ ਵਿੱਚ ਸਾਧ ਸੰਗਤ ਚੜ੍ਹ ਗਿਆ ਤੇ ਉਹ ਟਿਕਟ ਨਾ ਲਵੇ, ਰੌਲਾ ਪੈ ਗਿਆ, ਬੱਸ ਤੁਰੇ ਨਾ। ਉਹ ਆਖਣ ਵੀ ਫੌਜੋ ਟਿਕਟ ਲਓ, ਕਹਿੰਦਾ ਫੌਜਾਂ ਨੂੰ ਟਿਕਟ ਲੈਂਦੀਆਂ ਹੁੰਦੀਆਂ। ਚੰਗਾ ਰੌਲਾ ਪੈ ਗਿਆ ਸਾਧ ਸੰਗਤ ਕਿਸੇ ਵਿੱਚ, ਇੱਕ ਬੰਦੇ ਸਿਆਣੇ ਨੇ ਆਖਿਆ ਲਓ ਜੀ ਫੌਜਾਂ ਦੀ ਟਿਕਟ ਅਸੀਂ ਲੈ ਲੈਣੀ, ਤੁਸੀਂ ਬੱਸ ਤੇ ਤੁਰੋ, ਲੋਕਾਂ ਕੰਮਾਂ ਤੇ ਜਾਣਾ। ਉਹਦੀ ਟਿਕਟ ਕਿਸੇ ਹੋਰ ਨੇ ਲੈ ਲਈ, ਸਾਧ ਸੰਗਤ ਬੱਸ ਤੁਰ ਪਈ, ਰੁਪਈਆ ਦੇ ਦਿੱਤਾ। ਉਹਨੇ ਅੰਗ ਆਖਿਆ ਕਿ ਇਹ ਰੁਪਈਆ ਦਿੱਤਾ ਕਿਉਂ, ਇਹਦੇ ਕੋਲ ਰੁਪਈਆ ਵਾਪਸ ਲੈਣਾ। ਉਹ ਕਹਿੰਦੇ ਨਹੀਂ ਬਾਬਾ ਜੀ, ਟਿਕਟ ਤੁਹਾਨੂੰ ਕੀ, ਰੁਪਈਆ ਅਸੀਂ ਦਿੱਤਾ, ਤੁਸੀਂ ਬੱਸ ਤੇ ਤੁਰਨ ਦਿਓ। ਕਹਿੰਦਾ ਚੰਗਾ, ਬਹਿ ਗਿਆ ਬੱਸ ਵਿੱਚ ਸਾਧ ਸੰਗਤ, ਬੱਸ ਚਲੀ ਗਈ ਪਿੰਡੋਂ ਮੋਗੇ ਚਲੀ ਗਈ, ਮੋਗਿਓਂ ਅੱਗੇ ਚਲੀ ਗਈ। ਉਹ ਕਨੈਕਟਰ ਆਂਦਾ ਬਾਬਾ ਜੀ ਤੁਸੀਂ ਉਤਰਨਾ ਨੀ ਕਿਤੇ। ਕਹਿੰਦਾ ਮੈਂ ਰੁਪਈਆ ਲਏ ਬਿਨਾਂ ਨੀ ਉਤਰਨਾ, ਜਿਹੜਾ ਰੁਪਈਆ ਲਿਆ ਵਾਪਸ ਕਰ ਇੱਥੇ। ਉਹ ਸਾਹਿਬ ਬੱਸ ਘੁੰਮ ਘੁਮਾ ਕੇ ਮੁੜ ਕੇ ਮੋਗੇ ਆ ਗਈ ਨਿਹੰਗ ਵਿੱਚ ਹੀ। ਜਦੋਂ ਮੋਗੇ ਤੋਂ ਫੇਰ ਵਾਪਸ ਨੂੰ ਆਉਣ ਲੱਗੀ ਨਿਹੰਗ ਦੇ ਪਿੰਡ ਵੱਲ ਨੂੰ, ਤੇ ਸਾਧ ਸੰਗਤ ਕੁਦਰਤੀ ਕਹਿੰਦੇ ਨੇ ਇੱਕ ਪੁਲ ਤੋਂ ਮਾੜੀ ਜੀ ਬੱਸ ਡੋਲੀ ਤੇ ਲੋਕਾਂ ਨੇ ਪੱਟ ਉੱਟ ਕੇ ਸੀਟਾਂ ਨੂੰ ਹੱਥ ਪਾਲੇ ਤੇ ਵਾਹਿਗੁਰੂ ਵਾਹਿਗੁਰੂ ਕੀਤਾ। ਉਹ ਨਿਹੰਗ ਸਿੰਘ ਨੇ ਆਖਿਆ ਹੁਣ ਦੱਸੋ ਇਹ ਮੇਰਾ ਰੁਪਈਆ ਮੋੜਨਾ ਜੇ ਕਿ ਇੱਕ ਇਹੋ ਜਿਹਾ ਹਲਾਰਾ ਹੋਰ ਦਵਾਂ। ਉਹ ਕਹਿੰਦੇ ਬਾਬੇ ਦਾ ਰੁਪਈਆ ਮੋੜ ਭਰਾਵਾ, ਇਹ ਸਾਰਿਆਂ ਨੂੰ ਲੈ ਕੇ ਬਹਿ ਜਾਏਗਾ, ਇਹਨੇ ਨੀ ਬੱਸ ਚੋਂ ਉਤਰਨਾ ਤੇ ਪਤਾ ਨੀ ਉਦੋਂ ਦਾ ਕੀ ਮੂੰਹ ਚਾਖੀ ਜਾਂਦਾ ਹੋਣਾ ਇਹ। ਉਹ ਕਹਿੰਦਾ ਮੂੰਹ ਚ ਰੁਪਈਆ ਦੇ ਦਿੱਤਾ, ਨਿਹੰਗ ਸਿੰਘ ਉਤਰਿਆ, ਕਹਿੰਦਾ ਵੀ ਮੈਂ ਕੁਝ ਨੀ ਜੇ ਕੀਤਾ, ਇਹ ਬੱਸ ਤੇ ਕੁਦਰਤੀ ਹਿੱਲੀ ਆ ਤੇ ਤੁਹਾਨੂੰ ਆ ਗਿਆ ਨਾ ਰੱਬ ਚੇਤੇ, ਮਾੜੀ ਜੀ ਬੱਸ ਹਿੱਲੀ ਤੇ ਤੁਹਾਨੂੰ ਰੱਬ ਚੇਤੇ ਆ ਗਿਆ, ਇਹ ਰੱਬ ਨੂੰ ਸਦਾ ਚੇਤੇ ਰੱਖਿਆ ਕਰੋ। ਕੰਮ ਦੀ ਗੱਲ ਉਤਰਨ ਲੱਗਾ ਸਾਧ ਸੰਗਤ ਦੱਸ ਗਿਆ, ਕਹਿਣ ਤੋਂ ਭਾਵ ਮੌਤ ਚੇਤੇ ਤੇ ਪਰਮਾਤਮਾ ਚੇਤੇ, ਤੇ ਪਰਮਾਤਮਾ ਚੇਤੇ ਤੇ ਫਿਰ ਸਾਧ ਸੰਗਤ ਪਰਮਾਤਮਾ ਨਾਲ ਅਭੇਦ ਬੰਦਾ ਜ਼ਰੂਰ ਹੋਵੇਗਾ, ਜ਼ਰੂਰ ਹੀ। ਬਸ ਚੇਤੇ ਕਰਨਾ ਹੀ ਅਸਲ ਵਿੱਚ ਇਸ ਜੀਵਨ ਦਾ ਮੁੱਖ ਮਨੋਰਥ ਚੇਤੇ ਕਰਨਾ ਹੀ ਹੈ, ਭਾਈ ਰੱਬ ਚੇਤੇ ਰਹੇ। ਤੇ ਫਿਰ ਸੰਗਤ ਦਾ ਕੀ ਅਰਥ ਹੈ? ਸੰਗਤ ਰੱਬ ਨੂੰ ਚੇਤੇ ਕਰਵਾਉਣ ਲਈ ਹੁੰਦੀ ਹੈ। ਜਿੰਨੀ ਵੱਧ ਕੋਈ ਸੰਗਤ ਕਰੇਗਾ ਉਹਨਾਂ ਰੱਬ ਪਰਮਾਤਮਾ ਚੇਤੇ ਵੱਧ ਰਹੇਗਾ। ਬਸ ਚੇਤੇ ਵਿੱਚ ਵੱਸ ਜਾਵੇ, ਆਪਾਂ ਆਪਣਾ ਨਿਸ਼ਾਨਾ ਪ੍ਰਾਪਤ ਕਰ ਲਿਆ। ਮਨੁੱਖਾ ਜਨਮ ਲੈਣ ਦਾ ਜੋ ਸਾਧ ਸੰਗਤ ਅਸਲ ਵਿੱਚ ਮਨੋਰਥ ਸੀ, ਜਿਹੜਾ ਮਕਸਦ ਸੀ, ਉਹ ਪੂਰਾ ਹੋ ਗਿਆ ਵੀ ਰੱਬ ਚੇਤੇ ਰਹਿਣ ਲੱਗ ਪਵੇ। ਇਸੇ ਲਈ ਸੰਗਤ ਸਤ ਸੰਗੀ ਨੂੰ ਹੀ ਸਾਧ ਸੰਗਤ ਹੌਲੀ ਹੌਲੀ ਮਹਾਰਾਜ ਕਿਰਪਾ ਕਰਨ ਤੇ ਉਹਦੀ ਸਿਮਰਤੀ ਚ ਇਹ ਪਰਮਾਤਮਾ ਦੀ ਯਾਦ ਵੱਸ ਜਾਂਦੀ ਹੈ। ਰੱਬ ਨੂੰ ਚੇਤੇ ਕਰਾਉਣ ਲਈ ਹੁੰਦੀ ਅਸਲ ਵਿੱਚ ਸੰਗਤ। ਬਲਹਾਰੀ ਗੁਰੇ ਆਪਣੇ ਸਦ ਸਦ ਬਲ ਜਾਓ। ਮਹਾਰਾਜ ਕਹਿੰਦੇ ਨੇ ਐਸੇ ਗੁਰੂ ਤੋਂ ਅਸੀਂ ਬਲਹਾਰ ਜਾਂਦੇ ਤੇ ਸਦਾ ਹੀ ਬਲਹਾਰ ਜਾਂਦੇ ਹਾਂ, ਜਿਹਨੇ ਆਪਣਾ ਨਾਮ ਦੇ ਕੇ ਗ੍ਰਹਿਆਂ ਦਾ ਜਿਹੜਾ ਚੱਕਰ ਸੀ ਸਾਡੇ ਮਨ ਵਿੱਚੋਂ ਭਰਮ ਦੂਰ ਕਰ ਦਿੱਤਾ, ਰੱਬ ਚੇਤੇ ਕਰਵਾ ਦਿੱਤਾ ਹੈ।
ਗੁਰੂ ਬਿਟੋਂ ਵਾਰਿਆ ਜਿਸ ਵਿੱਚ ਸੱਚ ਸਵਾਓ।
ਕਹਿੰਦੇ ਨੇ ਗੁਰੂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜਿਸ ਗੁਰੂ ਨੂੰ ਮਿਲਣ ਕਰਕੇ ਸਾਨੂੰ ਉਹ ਸੱਚ ਨੂੰ ਮਿਲਣ ਦਾ ਜਿਹੜਾ ਸਵਾਰਥ ਸੀ ਸਾਡੇ ਮਨ ਦਾ, ਸਵਾਗ ਹੁੰਦਾ ਲਾਭ, ਉਹ ਜਿਹੜਾ ਲਾਭ ਸੀ ਨਾ ਮਨੁੱਖਾ ਜਨਮ ਦਾ ਸਾਨੂੰ ਮਿਲਣਾ, ਉਹ ਗੁਰੂ ਸਾਹਿਬ ਨੂੰ ਮਿਲਣ ਕਰਕੇ ਮਿਲ ਗਿਆ। ਇਸ ਕਰਕੇ ਆਪਣੇ ਗੁਰੂ ਤੋਂ ਸਦਕੇ ਜਾਂਦੇ ਹਾਂ,
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਸਗਨ ਆਪ ਸਗਨ ਤਿਸ ਕੋ ਲੱਗਾ ਹੈ ਜਿਸ ਚੀਤ ਨਾ ਆਵੇ।
ਸਗਨ ਆਪ ਸਗਨ ਤੇ ਉਹਨੂੰ ਲੱਗਦੇ ਹਨ ਜਿਹਨੂੰ ਰੱਬ ਚੇਤੇ ਨਾ ਆਵੇ। ਜਿਹਨੂੰ ਰੱਬ ਚੇਤੇ ਸਾਧ ਸੰਗਤ, ਉਹਨੂੰ ਕੋਈ ਸਗਨ ਆਪ ਸਗਨਾਂ ਦੀ ਵਿਚਾਰ ਨਹੀਂ ਹੁੰਦੀ, ਇਹ ਸਿਰਫ ਉਸੇ ਨੂੰ ਭਰਮ ਸਾਧ ਸੰਗਤ ਲੱਗਦੇ ਆ ਜਿਹਨੂੰ ਪਰਮਾਤਮਾ ਭੁੱਲਾ ਹੋਇਆ ਹੋਵੇ।
ਤਿਸ ਜਮ ਨੇੜ ਨਾ ਆਵਈ ਜੋ ਹਰ ਪ੍ਰਭ ਭਾਵੈ।
ਉਹਦੇ ਨੇੜੇ ਤੇ ਜਮ ਨੀ ਆ ਸਕਦੇ ਕਹਿੰਦੇ ਜਿਹੜਾ ਪਰਮਾਤਮਾ ਨੂੰ ਚੰਗਾ ਲੱਗਣ ਲੱਗ ਪਵੇ, ਬਾਕੀ ਤਾਂ ਕੀ ਗ੍ਰਹਿ ਵਿਗਾੜ ਲੈਣਗੇ। ਜਮ ਨੀ ਨੇੜੇ ਆ ਸਕਦਾ, ਤਿਸ ਜਮ ਨੇੜ ਨਾ ਆਵਈ ਜੇ ਹਰ ਪ੍ਰਭ ਭਾਵੈ। ਪਰ ਪਰਮਾਤਮਾ ਨੂੰ ਭਾ ਗਿਆ ਹੋਵੇ ਸਹੀ ਕੋਈ, ਪਰਮਾਤਮਾ ਨੂੰ ਉਹ ਭਾਵੇਗਾ ਜਿਹੜਾ ਪਰਮਾਤਮਾ ਦੇ ਗੁਣ ਗਾਵੇਗਾ ਜੀ।
ਪੁੰਨ ਦਾਨ ਜਪ ਤਪ ਜਿੱਤ ਸਭ ਉਪਰ ਨਾਮ।
ਹਾਂਜੀ ਮਹਾਰਾਜ ਦੇ ਬਚਨ ਕਹਿੰਦੇ ਪੁੰਨ ਦਾਨ ਜਪ ਤਪ ਜਿੱਤੇ, ਜਿੰਨੇ ਪੁੰਨ ਦਾਨ ਕਰਨੇ ਜਪ ਤਪ ਕਰਨੇ ਨੇ ਸਭ ਉਪਰ ਨਾਮ। ਨਾਮ ਸਾਰਿਆਂ ਤੋਂ ਉੱਤੇ ਹੁੰਦਾ, ਬੰਦਾ ਨਾਮ ਤੇ ਜਪੇ ਨਾ, ਪੁੰਨ ਦਾਨ ਕਰੀ ਜਾਏ ਜਪ ਤਪ ਕਰੀ ਜਾਏ, ਕੋਈ ਸਾਧ ਸੰਗਤ ਮੁੱਲ ਨਹੀਂ ਪਵੇਗਾ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਚ ਜਣਾ ਸੇ ਸੰਗ ਨਾ ਛੁਟਕੇ, ਵਧਕ ਅਹਮ ਬੁੱਧ ਵਾਧੇ, ਪਿਆਰੇ ਇਨ ਬਿਧ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਇਹ ਕਰਮਾਂ ਚ ਆ ਜਾਣਗਾ ਉਹ ਜਿਹੜੇ ਅਨੇਕਾਂ ਕਰਮ ਮਹਾਰਾਜ ਕਹਿੰਦੇ ਕੀਤੇ ਤੇ ਉਹ ਪਰ ਫਿਰ ਵੀ ਮਿਲਿਆ ਨੀ। ਮਹਾਰਾਜ ਕਹਿੰਦੇ ਪਿਆਰੇ ਇਨ ਬਿਧ ਮਿਲ ਨਾ ਜਾਈ, ਇਹ ਦਾਨ ਕਰੀ ਜਾਣਾ, ਪੁੰਨ ਕਰੀ ਜਾਣਾ, ਜਪ ਕਰਨੇ, ਤਪ ਕਰਨੇ, ਪਰ ਸੰਗਤ ਨੀ ਕਰਨੀ, ਨਾਮ ਨੀ ਜਪਣਾ, ਨਿਤ ਨੇਮ ਨੀ ਕਰਨਾ 20 ਮਿੰਟ ਵੀ। ਕਹਿੰਦੇ ਨੇ ਏਦਾਂ ਨੀ ਮਿਲ ਸਕਦਾ, ਕਿਉਂਕਿ ਨਾਮ ਸਭ ਤੋਂ ਉੱਪਰ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਪੰਜਵੇਂ ਪਾਤਸ਼ਾਹ ਦੇ ਬਚਨ ਨੇ ਕਹਿੰਦੇ ਨਾਮ ਗੁਰਮੁਖੋ ਸ਼੍ਰੋਮਣੀ ਹੈ, ਸਭ ਪੁੰਨਾ ਦਾਨਾਂ ਤੋਂ ਜਪ ਤਪ ਤੋਂ। ਹਾਂ ਨਾਮ ਜਪਣ ਵਾਲਾ ਪੁੰਨ ਦਾਨ ਤੇ ਜਪ ਤਪ ਕਰੇ ਸਾਧ ਸੰਗਤ ਉਹਨੂੰ ਬਹੁਤ ਫਲ ਲੱਗੇਗਾ। ਪਰ ਜੇ ਨਾਮ ਜਪੇ ਹੀ ਨਾ ਤੇ ਆਖੇ ਪੁੰਨ ਦਾਨ ਕਰਕੇ ਮੈਂ ਤਰ ਜਾ, ਮਹਾਰਾਜ ਕਹਿੰਦੇ ਨਾਮ ਸ਼੍ਰੋਮਣੀ ਹੈ, ਸਭ ਪੁੰਨ ਦਾਨ ਨਾਲੋਂ ਨਾਮ ਜਿਹੜਾ ਉੱਤਮ ਹੈ, ਇਸ ਕਰਕੇ ਨਾਮ ਜਪਣਾ। ਨਾਮ ਜਪ ਕੇ ਪੁੰਨ ਦਾਨ ਕਰੇ ਉਹ ਗੱਲ ਵੱਖਰੀ ਹੈ, ਨਾਮ ਦਾ ਵੀ ਆਸਰਾ ਹੋਵੇ ਤੇ ਫਿਰ ਪੁੰਨ ਦਾਨ ਵੀ ਕਰੇ। ਕੱਲਾ ਪੁੰਨ ਦਾਨ ਕਰੇ ਨਾਮ ਬਿਲਕੁਲ ਨਾ ਜਪੇ, ਮਹਾਰਾਜ ਕਹਿੰਦੇ ਫਿਰ ਨੀ ਗੱਲ ਬਣੇਗੀ। ਗੁਰਮੁਖਾ
ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ।
ਜਿਹੜਾ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਕਹਿੰਦੇ ਸਾਰੇ ਉਹਦੇ ਕਾਰਜ ਪ੍ਰਮਾਤਮਾ ਆਪ ਸਵਾਰ ਦਿੰਦਾ ਹੈ।
ਪੈ ਬੈਨ ਸੇ ਪ੍ਰਮ ਹੋ ਗਏ ਕੋ ਦਿਸੈ ਨਾ ਬੀਰਾ।
ਕਹਿੰਦੇ ਨੇ ਭਰਮ ਮੋਹ ਤੇ ਪੈ ਇਹ ਸਾਰਾ ਕੁਝ ਗੁਰੂ ਦੀ ਕਿਰਪਾ ਨਾਲ ਨਿਕਲ ਜਾਂਦਾ। ਭੈ ਬਿਨਸੇ ਪਹਿਲਾਂ ਤੇ ਡਰ ਸਾਰਾ ਹੀ ਲੱਥ ਗਿਆ, ਮੌਤ ਦਾ ਡਰ, ਜਮਾਂ ਦਾ ਡਰ, 84 ਦਾ ਡਰ, ਹੋਰ ਕਈ ਤਰ੍ਹਾਂ ਦੇ ਡਰ, ਆਪਣੇ ਤੋਂ ਤਕੜੇ ਬੰਦੇ ਦਾ ਡਰ, ਬਹੁਤ ਡਰ ਨੇ। ਕਹਿੰਦੇ ਨੇ ਪਹਿਲਾਂ ਸਾਰੇ ਡਰ ਲੱਥੇ, ਭਰਮ ਮੋਹ ਗਏ, ਫਿਰ ਭਰਮ ਵੀ ਨਿਕਲ ਗਿਆ, ਮੋਹ ਵੀ ਨਿਕਲ ਗਿਆ, ਕੋ ਦਿਸੇ ਨਾ ਬੀਆ। ਕਹਿੰਦੇ ਹੁਣ ਤੇ ਕੋਈ ਦੂਜਾ ਰੱਬ ਤੋਂ ਬਿਨਾਂ ਦਿਸਦਾ ਹੀ ਨਹੀਂ। ਜਦੋਂ ਭਰਮ ਨਿਕਲ ਗਿਆ, ਮੋਹ ਚਲੇ ਗਿਆ, ਡਰ ਲੱਥ ਗਏ, ਜਿਹੜੇ ਭੈ ਸਤਾਉਂਦੇ ਸੀ ਆਵਾਗਮਨ ਦੇ ਚੱਕਰਾਂ ਦੇ, ਮਹਾਰਾਜ ਦੀ ਜਦੋਂ ਕਿਰਪਾ ਹੋ ਗਈ ਕਹਿੰਦੇ ਹੁਣ ਤੇ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਸਾਨੂੰ ਦਿਸਦਾ ਹੀ ਨਹੀਂ ਹੈ।
ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁੱਖ ਨਾ ਥੀਆ।
ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਹੱਥ ਰੱਖ ਦੇ ਕੇ ਰੱਖ ਲਿਆ ਤੇ ਫਿਰ ਹੁਣ ਕੋਈ ਦੁੱਖ ਨਹੀਂ ਲੱਗਦਾ, ਦੁੱਖ ਨੇੜੇ ਆ ਹੀ ਨਹੀਂ ਸਕਦਾ ਜਿਸਕੇ ਸਿਰ ਉੱਪਰ ਤੋਂ ਸੁਆਮੀ। ਸੋ ਦੁੱਖ ਕੈਸਾ ਪਾਵੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਕਹਿੰਦੇ ਫਿਰ ਕਾਹਦੀ ਮੁਛੰਦਗੀ ਹੈ, ਦੁੱਖ ਕਿਉਂ ਹੈ, ਜਦੋਂ ਗੁਰੂ ਆਪ ਹੱਥ ਦੇ ਕੇ ਰੱਖਣ ਵਾਲਾ ਨਾਲ ਹੈ ਫਿਰ ਨਹੀਂ ਦੁੱਖ ਲੱਗ ਸਕਦੇ ਜੀ।
ਆਸਾ ਕਰ ਨਾਵਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤ ਸੰਗਤ ਸੁਰਤਾਲ ਦੇ ਨੌਵੇਂ ਘਰ ਵਿੱਚ ਹੁਣ ਪੰਜਵੇਂ ਪਾਤਸ਼ਾਹ ਜੀ ਨੇ ਨਵਾਂ ਸਾਧ ਸੰਗਤ ਸ਼ਬਦ ਉਚਾਰਿਆ, ਕਿਰਪਾ ਕੀਤੀ, ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਨਿਰਗੁਣ ਤੇ ਸਰਗੁਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰਬ ਸ਼ਕਤੀਮਾਨ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਚਿਤਵੋ ਚਿਤਵੋ ਸਰਬ ਸੁਖ ਪਾਵੋ ਆਗੈ ਵਹਾਵੋ ਕੇ ਨਾ ਪਾਵੋ।
ਕਹਿੰਦੇ ਨੇ ਚਿਤਵੋ ਚਿਤਵੋ ਸਰਬ ਸੁਖ ਪਾਵੋ, ਮੈਂ ਤੇ ਹਰ ਵੇਲੇ ਉਹ ਚਿਤਵਦਾ ਰਹਿੰਦਾ ਵੀ ਸਾਰੇ ਸੁਖ ਹੀ ਮੈਨੂੰ ਮਿਲ ਜਾਣ, ਹਰ ਵੇਲੇ ਉਹ ਚਿਤਵਣੀ ਲੱਗੀ ਰਹਿੰਦੀ ਵੀ ਸਾਰੇ ਸੁਖ ਮਿਲ ਜਾਣ, ਸਾਰੇ ਸੁਖ ਮਿਲ ਜਾਣ। ਆਗੇ ਭਾਵੋ ਕੇ ਨਾ ਭਾਵੋ, ਕਹਿੰਦੇ ਨੇ ਜੇ ਸਾਰੇ ਸੁਖ ਮਿਲ ਵੀ ਜਾਣ ਫਿਰ ਵੀ ਇਸ ਗੱਲ ਦਾ ਪਤਾ ਨੀ ਵੀ ਅੱਗੇ ਪ੍ਰਮਾਤਮਾ ਨੂੰ ਮੈਂ ਪਾ ਜਾਵਾਂਗਾ ਕਿ ਨਹੀਂ। ਇੱਥੇ ਤੇ ਮੈਂ ਚਿਤਵਦਾ ਰਹਿੰਦਾ ਵੀ ਮੈਨੂੰ ਸਾਰੇ ਸੁੱਖ ਮਿਲ ਜਾਣ, ਹਰ ਵੇਲੇ ਇਹੋ ਹੀ ਚਿਤਵਣੀ ਲੱਗੀ ਰਹਿੰਦੀ ਹੈ। ਜੇ ਮਿਲ ਵੀ ਜਾਣ ਸਾਰੇ ਸੁੱਖ ਤੇ ਉਹਨਾਂ ਸਾਰੇ ਸੁੱਖਾਂ ਤੋਂ ਬਾਅਦ ਇਸ ਗੱਲ ਦਾ ਨਹੀਂ ਪਤਾ ਵੀ ਮੈਂ ਪਰਮਾਤਮਾ ਨੂੰ ਵੀ ਚੰਗਾ ਲੱਗਾਂਗਾ ਕਿ ਨਹੀਂ ਲੱਗਾਂਗਾ।
ਏਕ ਦਾ ਤਾਰ ਸਗਲ ਹੈ ਜਾਚਕ ਦੂਸਰ ਕਾ ਪੈ ਜਾਵੋ।
ਕਹਿੰਦੇ ਦਾਤਾ ਤੇ ਇੱਕੋ ਹੀ ਹੈ ਪਰਮਾਤਮਾ, ਬਾਕੀ ਤੇ ਸਾਰੇ ਮੰਗਤੇ ਹੀ ਹੈ। ਫਿਰ ਜੇ ਸਾਰੇ ਸੁੱਖ ਲੈਣੇ ਹੈ ਤੇ ਫਿਰ ਉਸੇ ਦਾਤੇ ਦੀ ਸ਼ਰਨ ਵਿੱਚ ਹੀ ਜਾਣਾ ਚਾਹੀਦਾ। ਜਾਚਕ ਅਨੇਕ ਸੋ ਏਕ ਦਵਈਆ, ਜਾਚ ਕਹਿੰਦੇ ਮੰਗਤਿਆਂ ਨੂੰ, ਕਹਿੰਦੇ ਸਾਰੀ ਸ੍ਰਿਸ਼ਟੀ ਅਨੇਕ ਮੰਗਤੇ ਹੀ ਹੈ, ਦੇਣ ਵਾਲਾ ਤੇ ਇੱਕ ਪਰਮਾਤਮਾ ਹੀ ਹੈ। ਏਕ ਦਾਤਾਰ ਸਗਲ ਹੈ ਜਾਚਕ, ਬਾਕੀ ਸਭ ਮੰਗਤੇ ਨੇ, ਦੇਣ ਵਾਲਾ ਇੱਕ ਪਰਮਾਤਮਾ ਹੀ ਹੈ। ਦੂਸਰ ਕਹਿ ਪੈ ਜਾਵੋ, ਕਹਿੰਦੇ ਦੂਸਰੇ ਕੋਲ ਕਿਉਂ ਜਾਣਾ ਫਿਰ, ਫਿਰ ਜੇ ਤੈਨੂੰ ਸਾਰੇ ਸੁੱਖ ਜਪਦੇ ਹੈ। ਜੇ ਲੋੜ ਹੈ ਸਦਾ ਸੁੱਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ। ਮਹਾਰਾਜ ਕਹਿੰਦੇ ਗੁਰੂ ਨੇ ਤੇ ਦੱਸਿਆ ਫਿਰ ਸੰਗਤ ਘਰ ਸਾਰੇ ਸੁੱਖ ਮਿਲਣਗੇ ਤੈਨੂੰ ਜੇ ਸਾਰੇ ਸੁੱਖ ਚਾਹੁੰਦਾ ਤੇ। ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾ ਇਹ ਕੋਏ। ਮਹਾਰਾਜ ਕਹਿੰਦੇ ਨੇ ਸਾਰੇ ਸੁੱਖਾਂ ਦਾ ਦਾਤਾ ਤੇ ਪਰਮੇਸ਼ਰ ਹੈ, ਦੂਸਰਾ ਤੇ ਕੋਈ ਹੈ ਹੀ ਨਹੀਂ। ਇਸ ਕਰਕੇ ਜੇ ਸਾਰੇ ਸੁੱਖ ਚਾਹੁੰਦਾ ਤੇ ਉਹ ਸਾਰੇ ਸੁੱਖ ਮਿਲਣ ਤੋਂ ਬਾਅਦ ਵੀ ਤੇਰੀ ਕੋਈ ਗਰੰਟੀ ਨੀ ਵੀ ਤੂੰ ਪਰਮਾਤਮਾ ਨੂੰ ਵੀ ਚੰਗਾ ਲੱਗੇਗਾ, ਇਸ ਕਰਕੇ ਤੂੰ ਆ ਹੀ ਰੱਬ ਦੀ ਸ਼ਰਨ ਵਿੱਚ ਮਹਾਰਾਜ ਦੀ ਸ਼ਰਨ ਵਿੱਚ ਆਏ ਤਾਂ ਸੁੱਖ ਵੀ ਸਾਰੇ ਮਿਲ ਜਾਣਗੇ ਤੇ ਪਰਮਾਤਮਾ ਨੂੰ ਵੀ ਤੂੰ ਭਾ ਜਾਵੇਗਾ, ਚੰਗਾ ਲੱਗੇਗਾ ਫਿਰ।
ਹੋ ਮੰਗੋ ਆਨ ਲਜਾਵੋ,
ਕਹਿੰਦੇ ਨੇ ਹੋਰ ਕਿਸੇ ਕੋਲੋਂ ਮੰਗਦੇ ਆ ਤੇ ਸ਼ਰਮ ਆਉਂਦੀ ਆ, ਜਿਹਦਾ ਮਾਲਕ ਵੱਡਾ ਹੋਵੇ ਸਾਧ ਸੰਗਤ ਉਹ ਕਿਉਂ ਕਿਸੇ ਦੂਸਰੇ ਕੋਲ ਮੰਗਣ ਜਾਵੇ। ਹੋ ਮੰਗੋ ਆਨ ਲਜਾਓ, ਆਨ ਹੁੰਦਾ ਦੂਜਾ, ਕਹਿੰਦੇ ਜੇ ਮੈਂ ਕਿਸੇ ਦੂਜੇ ਕੋਲ ਮੰਗਣ ਜਾਣਾ ਤੇ ਫਿਰ ਸ਼ਰਮ ਆਉਂਦੀ ਹੈ।
ਸਗਲ ਸ਼ਤਰ ਪਾਤੇ ਤੂੰ ਠਾਕੁਰ ਕੌਣ ਸੰਸਰ ਲਾਓ,
ਉਹ ਸਾਰਿਆਂ ਦਾ ਮਾਲਕ ਛਤਰਪਤੀ ਸਾਧ ਸੰਗਤ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ, ਉਹਦੇ ਬਰਾਬਰ ਹੋਰ ਕੌਣ ਹੈ? ਕੋਈ ਉਸਦੇ ਬਰਾਬਰ ਨਹੀਂ ਹੈ ਜੀ। ਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ।
ਉਠੋ ਬੈਸੋ ਰਹਿ ਤੇ ਨਾ ਸਕ ਦਰਸ਼ਨ ਖੋਜ ਖੋਜ ਆਵਾ,
ਕਹਿੰਦੇ ਨੇ ਉੱਠਦੇ ਆ ਬਹਿੰਦੇ ਆ, ਮੈਨੂੰ ਹੁਣ ਤੇ ਦਰਸ਼ਨਾਂ ਦੀ ਇੰਨੀ ਪਿਆਸ ਲੱਗੀ ਆ ਵੀ ਦਰਸ਼ਨਾਂ ਦੀ ਖੋਜ ਵਿੱਚ ਮੈਂ ਤੇ ਲੱਗਾ, ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਸੁੱਤਿਆਂ ਜਾਗਦਿਆਂ, ਹੁਣ ਤੇ ਰਹਿ ਨਹੀਂ ਸਕਦਾ, ਹਰ ਵੇਲੇ ਮਨ ਚ ਇੱਕੋ ਹੀ ਆਸ ਲੱਗੀ ਮਹਾਰਾਜ ਦੇ ਦਰਸ਼ਨ ਹੋ ਜਾਣ।
ਬ੍ਰਹਮਾਦਿਕ ਸੰਕਾਰਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਰਭਾਵੋ।
ਬ੍ਰਹਮਾਦਿਕ ਕਹਿੰਦੇ ਬ੍ਰਹਮੇ ਆਦਿਕ, ਬ੍ਰਹਮਾ ਸ਼ਿਵ ਜੀ ਵਿਸ਼ਨੂੰ, ਸੰਕਾਦਿਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਇਹ ਬ੍ਰਹਮੇ ਦੇ ਪੁੱਤਰ ਨੇ। ਪੰਜਵੇਂ ਪਾਤਸ਼ਾਹ ਕਹਿੰਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬ੍ਰਹਮੇ ਦੇ ਚਾਰੇ ਪੁੱਤਰ, ਤਿੰਨ ਕੋ ਮਹਿਲ ਦੁਲਭਾਵੋ, ਕਹਿੰਦੇ ਉਹ ਵੀ ਉਸ ਰੱਬ ਨੂੰ ਲੱਭਦੇ ਫਿਰਦੇ ਆ, ਉਹ ਵੀ ਰੱਬ ਦੀ ਖੋਜ ਵਿੱਚ ਹੀ ਨੇ। ਇਉਂ ਸਾਧ ਸੰਗਤ ਬਿਨਾਂ ਗੁਰੂ ਦੀ ਕਿਰਪਾ ਤੋਂ ਪਰਮਾਤਮਾ ਪ੍ਰਾਪਤੀ ਨਹੀਂ ਹੁੰਦਾ। ਸਭ ਕਈ ਵਾਰੀ ਕਿਉਂਕਿ ਬੰਦਾ ਸਾਧ ਸੰਗਤ ਕਿਤੇ ਜਾਂਦਾ ਸੁੱਖ ਲੱਭਣ, ਕਦੀ ਕਿਤੇ ਜਾਂਦਾ। ਹਜ਼ੂਰ ਦੇ ਬਚਨ ਨੇ ਸੰਪੈ ਕੋ ਈਸਰ ਧਿਆਈ ਹੈ, ਸੰਪੈ ਪੁਰਬ ਲਿਖੀ ਕੀ ਪਾਈ ਹੈ। ਕਹਿੰਦੇ ਕਈ ਕਹਿੰਦੇ ਭੋਲੇ ਨਾਥ ਬੜੀ ਛੇਤੀ ਰੀਝ ਜਾਂਦਾ, ਉਸੇ ਦੇ ਅੱਗੇ ਜਾ ਕੇ ਸਾਧ ਸੰਗਤ ਟੱਲੀਆਂ ਵਜਾਉਂਦੇ ਫਿਰ ਵੀ ਸ਼ਾਇਦ ਛੇਤੀ ਸੁੱਖ ਮਿਲ ਜਾਣਗੇ। ਹਜ਼ੂਰ ਕਹਿੰਦੇ ਨੇ ਨਹੀਂ, ਸੰਪੈ ਕੋ ਈਸਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਕਹਿੰਦੇ ਨੇ ਤੇ ਪੁਰਬ ਦੇ ਲਿਖੇ ਅਨੁਸਾਰ ਤੈਨੂੰ ਮਿਲਣਾ ਸਾਰਾ ਕੁਝ, ਜਿਹੜਾ ਮਾਲਕ ਹੈ ਉਹਦੀ ਸ਼ਰਨ ਵਿੱਚ ਆ। ਬ੍ਰਹਮਾ ਦੂਜੇ ਜਿਹੜੇ ਬ੍ਰਹਮ ਆਦਿਕ, ਬ੍ਰਹਮਾ ਆਦਿਕ ਭਾਵ ਸ਼ਿਵ ਜੀ ਵਿਸ਼ਨੂੰ ਵੀ ਨਾਲ, ਸਨਕ ਆਦਿਕ ਸਨਕ ਆਦਿਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਇਹ ਸਭ ਬ੍ਰਹਮਾ ਬ੍ਰਹਮੇ ਦੇ ਪੁੱਤਰ ਸ਼ਿਵ ਜੀ ਵਿਸ਼ਨੂੰ, ਇਹ ਵੀ ਪਰਮਾਤਮਾ ਦੇ ਸਰੂਪ ਨੂੰ ਹੀ ਪ੍ਰਾਪਤ ਕਰਨ ਵਾਸਤੇ ਲੱਗੇ ਹੋਏ ਹਨ।
ਆਗਮ ਆਗਮ ਆਗਾਦ ਬੋਧ ਕੀਮਤ ਪਰੈ ਨਾ ਪਾਵੋ,
ਕਹਿੰਦੇ ਨੇ ਅਗਮ ਅਗਮ ਉਹ ਸਾਧ ਸੰਗਤ ਬੇਦਾਂ ਕਿਤੇਬਾਂ ਕਰਕੇ ਵੀ ਪਾਰਾਵਾਰ ਤੋਂ ਪਰੇ ਹੈ, ਅਗਾਧ ਬੋਧ ਕਹਿੰਦੇ ਨੇ ਉਹ ਮਨ ਦੀ ਪਕੜ ਤੋਂ ਵੀ ਪਰੇ ਹੈ, ਕੀਮਤ ਪਰੇ ਨਾ ਪਾਵੋ, ਕਹਿੰਦੇ ਕੀਮਤ ਕੌਣ ਉਹਦੀ ਪਾ ਸਕਦਾ, ਕੋਈ ਕੀਮਤ ਪਾਉਣੀ ਚਾਹਵੇ ਤੇ ਉਹਨੂੰ ਤੇ ਬੇਦਾਂ ਕਿਤੇਬਾਂ ਨੇ ਵੀ ਬੇਅੰਤ ਬੇਅੰਤ ਨੇਤ ਨੇਤ ਕਥੰਤ ਬੇਦਾ ਹੀ ਆਖਿਆ ਹੈ ਜੀ।
ਤਾਕੀ ਸਰਨ ਸਤਪੁਰਖ ਕੀ ਸਤਗੁਰ ਪੁਰਖ ਧਿਆਵੋ,
ਇਸ ਕਰਕੇ ਕਹਿੰਦੇ ਨੇ ਤਾਕੀ ਸਰਨ ਸਤਪੁਰਖ ਕੀ, ਅਸੀਂ ਤੇ ਸਤਪੁਰਖ ਦੀ ਸ਼ਰਨ ਤੱਕੀ ਹੈ, ਅਸੀਂ ਤੇ ਹੁਣ ਪਰਮੇਸ਼ਰ ਦੀ ਸ਼ਰਨ ਹੀ ਤੱਕ ਲਈ ਹੈ, ਸਤਿਗੁਰ ਪੁਰਖ ਧਿਆਵੋ, ਤੇ ਉਸੇ ਪਰਮੇਸ਼ਰ ਦਾ ਜਿਹੜਾ ਰੂਪ ਹੈ ਸਤਿਗੁਰੂ ਹੈ, ਅਕਾਲ ਪੁਰਖ ਦਾ ਰੂਪ ਗੁਰੂ ਹੈ, ਇਸ ਕਰਕੇ ਅਸੀਂ ਗੁਰੂ ਗੁਰੂ ਕਰਦੇ ਹਾਂ, ਮਹਾਰਾਜ ਨੂੰ ਧਿਆਉਂਦੇ ਹਾਂ।
ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟੂ ਬੰਦ ਗੁਰਾਵੋ,
ਕਿਰਪਾਲ ਦਇਆਲ ਜਦੋਂ ਕਿਰਪਾਲੂ ਹੁੰਦਾ ਦਇਆ ਦੇ ਘਰ ਵਿੱਚ ਆਉਂਦਾ ਕੌਣ? ਪ੍ਰਭ ਠਾਕੁਰ, ਜਦੋਂ ਪ੍ਰਮਾਤਮਾ ਜਿਹੜਾ ਮਾਲਕ ਸਾਰਿਆਂ ਦਾ ਉਹ ਕਿਰਪਾ ਕਰਦਾ ਹੈ, ਕਾਟਿਓ ਬੰਦ ਗਰਾਵੋ, ਕਹਿੰਦੇ ਨੇ ਫਿਰ ਉਹਨੇ ਜਿਹੜੀ ਬੰਧਨ ਨੇ ਰੱਸੀ ਫਾਈ ਪਈ ਨਾ ਗਲ ਵਿੱਚ ਕੱਟ ਦਿੱਤੇ, ਇਹ ਸਾਰੇ ਬੰਧਨ ਡੇਗ ਦਿੱਤੇ, ਦੂਰ ਕਰ ਦਿੱਤੇ ਹਨ।
ਕਹੋ ਨਾਨਕ ਜੋ ਸਾਧ ਸੰਗ ਪਾਇਓ ਤਾਂ ਫਿਰ ਜਨਮ ਨਾ ਆਵੋ,
ਸੋ ਕਹਿੰਦੇ ਨੇ ਜਦੋਂ ਸਾਧ ਸੰਗਤ ਕੋਈ ਕਰਨ ਲੱਗ ਪਵੇ ਨਾ, ਇਹ ਗਰੰਟੀ ਆ, ਦੇਖ ਲਓ ਮਹਾਰਾਜ ਸਾਹਿਬ ਜੀ ਦਾ ਕਿੱਡਾ ਵੱਡਾ ਬਚਨ ਹੈ। ਕਹੋ ਨਾਨਕ ਜੋ ਸਾਧ ਸੰਗ ਪਾਇਓ, ਜਦੋਂ ਕੋਈ ਸਾਧ ਸੰਗਤ ਕਰਨ ਲੱਗ ਪਵੇ ਤਾਂ ਉਹ ਫਿਰ ਜਨਮ ਨਾ ਆਵੋ, ਕਹਿੰਦੇ ਫਿਰ ਜੰਮਣਾ ਮਰਨਾ ਨੀ ਪੈਂਦਾ, ਫਿਰ ਜੂਨਾ ਵਿੱਚ ਧੱਕੇ ਨੀ ਖਾਣੇ ਪੈਂਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਹਿੰਦੇ ਨੇ ਸੋ ਕਈ ਜਨਮ ਪੰਖੀ ਸਰਪ ਹੋਇਓ, ਜਾਂ ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ, ਏਦਾਂ ਫਿਰ ਜੂਨਾ ਵਿੱਚ ਨਾ ਜਾਣਾ ਪਵੇਗਾ। ਜੇ ਕੋਈ ਸਾਧ ਸੰਗਤ ਸਤ ਸੰਗੀ ਬਣ ਜਾਵੇ, ਹਜ਼ੂਰ ਕਹਿੰਦੇ ਤਾਂ ਫਿਰ ਜਨਮ ਨਾ ਆਵੋ, ਫਿਰ ਮੁੜ ਮੁੜ ਕੇ ਜਨਮਾਂ ਵਿੱਚ ਨਾ ਆਉਣਾ ਪਵੇਗਾ ਉਸ ਨੂੰ ਜੀ।
ਪਾਸਾ ਮਹੱਲਾ ਪੰਜਵਾਂ, ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ,
ਕਹਿੰਦੇ ਉਸ ਪਰਮਾਤਮਾ ਨੂੰ ਜਾਗਦਿਆਂ ਸੁੱਤਿਆਂ ਅੰਦਰ ਬਾਹਰ ਪਰਿਪੂਰਨ ਜਾਣ ਕੇ ਅਸੀਂ ਗਾਉਂਦੇ ਹਾਂ, ਅੰਦਰ ਗਾਵੋ ਬਾਹਰ ਗਾਵੋ, ਜਦੋਂ ਘਰ ਵਿੱਚ ਆਉਂਦੇ ਉਦੋਂ ਵੀ ਗਾਉਂਦੇ ਹਾਂ, ਜਦੋਂ ਬਾਹਰ ਜਾਂਦੇ ਉਦੋਂ ਵੀ ਉਹਦਾ ਜਸ ਕਰਦੇ ਹਾਂ, ਅੰਤਰ ਗਾਵੋ ਬਾਹਰ ਗਾਵੋ, ਉਹਨੂੰ ਆਪਣੇ ਅੰਦਰ ਵੀ ਸਮਝ ਕੇ ਵਸਦਾ, ਬਾਹਰ ਸ੍ਰਿਸ਼ਟੀ ਦੇ ਕਣ ਕਣ ਵਿੱਚ ਵੀ ਵਸਦਾ ਸਮਝ ਕੇ ਗਾਉਂਦੇ ਆ। ਅੰਤਰ ਗਾਵੋ ਬਾਹਰ ਗਾਵੋ ਕਹਿੰਦੇ ਉਹ ਅੰਤਰ ਭਾਵ ਸਭ ਦੇ ਸਾਰਿਆਂ ਦੇ ਹਿਰਦੇ ਦੇ ਅੰਦਰ ਵੀ ਉਹਨੂੰ ਵਸਿਆ ਹੋਇਆ ਜਾਣ ਕੇ, ਪਰਿਪੂਰਨ ਜਾਣ ਕੇ, ਬਾਹਰ ਤਿੰਨਾਂ ਲੋਕਾਂ ਵਿੱਚ ਵੀ ਉਹਨੂੰ ਵਸਿਆ ਹੋਇਆ ਜਾਣ ਕੇ ਅਸੀਂ ਗਾਉਂਦੇ ਹਾਂ। ਗਾਵੋ ਜਾਗ ਸਵਾਰੀ ਕਹਿੰਦੇ ਨੇ ਉਸ ਦੇ ਨਾਮ ਨੂੰ ਸਵਾਰ ਕੇ, ਸੋ ਜਾਗਦਿਆਂ ਸੁੱਤਿਆਂ ਅੰਦਰ ਬਾਹਰ ਪਰਿਪੂਰਨ ਸਮਰੱਥ ਸਮਝ ਕੇ ਹਰ ਵੇਲੇ ਅਸੀਂ ਗਾਉਂਦੇ ਹਾਂ।
ਸੰਗ ਚਲਣ ਕੋ ਤੋਸਾ ਦੀਨਾ ਗੋਬਿੰਦ ਨਾਮ ਕੇ ਵਿਹਾਰੇ,
ਜਿਹੜੇ ਗੋਬਿੰਦ ਦੇ ਨਾਮ ਦਾ ਵਪਾਰ ਕਰਦੇ ਸਾਧ ਸੰਗਤ ਮਹਾਰਾਜ ਕਿਰਪਾ ਕਰਕੇ ਉਹਨਾਂ ਨੂੰ ਨਾਲ ਲਿਜਾਣ ਵਾਸਤੇ ਤੋਸੇ ਦੇ ਰੂਪ ਵਿੱਚ ਆਪਣਾ ਨਾਮ ਦੇ ਦਿੰਦੇ, ਆਪਣੀ ਕਿਰਪਾ ਦੇ ਦਿੰਦੇ, ਆਪਣੀ ਬਖਸ਼ਿਸ਼ ਦੇ ਦਿੰਦੇ ਹਨ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ। ਮਹਾਰਾਜ ਕਹਿੰਦੇ ਨੇ ਜਿੱਥੇ ਹੋਰ ਕੁਝ ਨੀ ਨਾ ਤੇਰੇ ਕੋਲ ਸਹਾਇਤਾ ਕਰਨ ਲਈ ਹੋਣਾ, ਤੇਰੀ ਮਦਦ ਵਾਸਤੇ ਪਰਮਾਤਮਾ ਦਾ ਨਾਮ ਉੱਥੇ ਤੇਰੀ ਮਦਦ ਕਰੇਗਾ।
ਅਵਰ ਵਿਸਾਰੀ ਵਿਸਾਰੀ,
ਇਸ ਕਰਕੇ ਕਹਿੰਦੇ ਹੋਰ ਸਾਰਾ ਕੁਝ ਅਸੀਂ ਤਿਆਗ ਦਿੱਤਾ। ਅਵਰ ਵਿਸਾਰੀ ਵਿਸਾਰੀ, ਬਾਕੀ ਜਿਹੜੀਆਂ ਟੇਕਾਂ ਲਈਆਂ ਸਨ ਨਾ ਉਹ ਛੱਡ ਦਿੱਤੀਆਂ, ਤੇ ਹੁਣ ਮਨ ਕਿੱਥੇ ਟੇਕ ਗਿਆ? ਤਰ ਜੀਵਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਕਹਿੰਦੇ ਬਾਕੀ ਸਭ ਆਸਾਂ ਛੱਡ ਦਿੱਤੀਆਂ, ਇੱਕ ਪਰਮਾਤਮਾ ਦੀ ਆਸ ਤੱਕੀ ਹੈ।
ਨਾਮ ਦਾਨ ਗੁਰਪੂਰੈ ਦਿਓ ਮੈਂ ਇਹੋ ਆਧਾਰੇ,
ਇਹ ਪੂਰੇ ਗੁਰੂ ਨੇ ਕਿਰਪਾ ਕਰਕੇ ਨਾਮ ਦਾ ਦਾਨ ਦੇ ਦਿੱਤਾ ਤੇ ਉਹ ਨਾਮ ਹੀ ਮੇਰਾ ਆਸਰਾ ਹੈ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਦੁਖਨ ਗਾਵੋ ਸੁਖ ਵੀ ਗਾਵੋ ਮਾਰਗ ਪੰਥ ਸਮਾਰੇ,
ਕਹਿੰਦੇ ਦੁੱਖ ਵੇਲੇ ਸੁਖ ਵੇਲੇ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਹਰ ਵੇਲੇ ਪਰਮਾਤਮਾ ਨੂੰ ਚੇਤੇ ਕਰਦੇ ਹਾਂ।
ਨਾਮ ਦ੍ਰਿੜ ਗੁਰਮਨ ਮੈਂ ਦੀਆ ਮੋਰੀ ਤਿਸਾ ਬੁਝਾਰੀ,
ਮਹਾਰਾਜ ਨੇ ਐਸੀ ਕਿਰਪਾ ਕੀਤੀ ਹੈ ਗੁਰੂ ਨੇ, ਨਾਮ ਦ੍ਰਿੜ ਗੁਰ ਮਨ ਮੈਂ ਦੀਆ, ਕਹਿੰਦੇ ਨਾਮ ਦ੍ਰਿੜ ਕਰਵਾ ਦਿੱਤਾ, ਹੁਣ ਨਾਮ ਉੱਤੇ ਯਕੀਨ ਬੱਜ ਗਿਆ, ਹੁਣ ਉਹ ਮਨ ਵਿੱਚ ਵਸ ਗਿਆ, ਮੇਰੇ ਮਨ ਚ ਪਰਮਾਤਮਾ ਨੇ ਕਿਰਪਾ ਕਰਕੇ ਆਪਣਾ ਨਾਮ ਦ੍ਰਿੜ ਕਰਵਾ ਦਿੱਤਾ, ਦ੍ਰਿੜ ਕਰ ਦਿੱਤਾ, ਟਿਕਾ ਦਿੱਤਾ, ਮੋਰੀ ਤਿਸਾ ਬੁਝਾਰੀ, ਹੁਣ ਮੇਰੀ ਸਾਰੀ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ, ਪਿਆਸਾ ਸੀ, ਤ੍ਰਿਸ਼ਨਾ ਸਾਰੀ ਮੇਟੀ ਗਈ ਹੈ, ਸਾਰੀ ਪਿਆਸ ਹੀ ਦੂਰ ਕਰ ਦਿੱਤੀ ਹੈ।
ਦਿਨ ਪੀ ਗਾਵੋ ਰਹਿਣੀ ਗਾਵੋ ਗਾਵੋ ਸਾਸ ਸਾਸ ਰਸ ਨਾਰੀ,
ਕੀ ਦਿਨ ਕੀ ਰਾਤ, ਸਾਡੇ ਲਈ ਇਹ ਸਮੇਂ ਦਾ ਫਰਕ ਨੀ ਪੈਂਦਾ ਭਾਈ ਦਿਨੇ ਗਾਵਾਂਗੇ ਤੇ ਰਾਤ ਨਹੀਂ, ਕਹਿੰਦੇ ਦਿਨੇ ਰਾਤ ਹੁਣ ਤੇ ਗਾਉਂਦਾ ਸਾਡਾ ਮਨ ਉਸ ਪਰਮਾਤਮਾ ਨੂੰ। ਦਿਨ ਵੀ ਗਾਵੋ ਰਹਿਣੀ ਗਾਵੋ, ਦਿਨੇ ਵੀ ਗਾਉਂਦੇ ਆ ਰਾਤ ਵੀ ਗਾਉਂਦੇ ਆ, ਗਾਵੋ ਸਾਸ ਸਾਸ ਰਸ ਨਾਰੀ, ਕਹਿੰਦੇ ਨੇ ਹੁਣ ਤੇ ਰਾਸ ਹੀ ਬਣ ਗਿਆ ਤੇ ਸਾਡੇ ਸਵਾਸਾਂ ਜੀ ਕੋਲ ਮਿਲ ਗਿਆ, ਉਹ ਹਰ ਸਵਾਸ ਨਾਲ ਹੀ ਪਰਮਾਤਮਾ ਨੂੰ ਚੇਤੇ ਕਰਦੇ ਆ, ਦਿਨੇ ਵੀ ਚੇਤੇ ਰਹਿੰਦਾ, ਰਾਤ ਵੀ ਚੇਤੇ ਰਹਿੰਦਾ, ਸੁੱਤਿਆਂ ਨੂੰ ਵੀ ਚੇਤੇ ਆ, ਜਾਗਦਿਆਂ ਨੂੰ ਵੀ ਚੇਤੇ ਆ, ਹੁਣ ਤੇ ਕਹਿੰਦੇ ਨੇ ਸਵਾਸਾਂ ਵਿੱਚ ਰਲ ਗਿਆ ਉਹ, ਤੇ ਇੱਕ ਰਾਸ ਬਣ ਕੇ ਰਲ ਗਿਆ, ਕੋਈ ਆੜ ਪੂਰਾ ਨੀ ਕਰਦੇ, ਕਹਿੰਦੇ ਨੇ ਇੱਕ ਰਾਸ ਆਉਂਦਾ ਫਿਰ ਹੁਣ, ਇਹ ਪਰਮਾਤਮਾ ਦੀ ਇਹ ਗੁਰੂ ਦੀ ਕਿਰਪਾ ਹੋ ਗਈ ਹੈ।
ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ,
ਸਤ ਸੰਗਤ ਜੀ ਆ ਸਿਧਾਂਤ ਵੇਖੋ, ਜੇ ਬਹੁਤਾ ਨੀ ਤੇ ਘੱਟੋ ਘੱਟ ਇੰਨੀ ਗੱਲ ਆਪਾਂ ਜਰੂਰ ਪੱਲੇ ਬੰਨ ਲਈਏ, ਓਦਾਂ ਤਾਂ ਹਰੇਕ ਬਚਨ ਮਹਾਰਾਜ ਜੀ ਦਾ ਆਪਾਂ ਨੂੰ ਚੇਤੇ ਰਹਿਣਾ ਚਾਹੀਦਾ। ਹਜ਼ੂਰ ਕਹਿੰਦੇ ਸਤ ਸੰਗਤ ਮੈਂ ਵਿਸਾਸ ਹੋਏ, ਕਹਿੰਦੇ ਜਿਹਨਾਂ ਨੂੰ ਵਿਸ਼ਵਾਸ ਆ ਜਾਵੇ ਸਤ ਸੰਗਤ ਤੇ, ਜਿਹੜੇ ਯਕੀਨ ਕਰਨ ਵੀ ਸਤ ਸੰਗਤ ਕੀਤੀ ਖਾਲੀ ਨਹੀਂ ਜਾਂਦੀ, ਇਹਦਾ ਮੁੱਲ ਮਿਲਦਾ, ਜਿਹਨਾਂ ਨੂੰ ਵਿਸ਼ਵਾਸ ਹੈ ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ, ਕਹਿੰਦੇ ਉਹ ਪਰਮਾਤਮਾ ਜਿਉਂਦਿਆਂ ਤੋਂ ਲੈ ਕੇ ਮਰਨ ਤੱਕ ਸੰਗੀ ਹੈ, ਉਹ ਸੰਗ ਉਹ ਸਾਥ ਨਿਭਾਉਣ ਵਾਲਾ, ਜੇ ਸਾਨੂੰ ਸਤ ਸੰਗਤ ਤੇ ਯਕੀਨ ਆ ਜੇ ਤੇ, ਪਰ ਜਿਹੜਾ ਸਤ ਸੰਗੀ ਹੈ ਪਰਮਾਤਮਾ ਉਹਦੇ ਨਾਲ ਹੀ ਹੈ, ਉਹ ਮਰਨ ਤੱਕ ਸਾਥ ਦੇਵੇਗਾ, ਮਰਦਿਆਂ ਨੂੰ ਜੀਵਨ ਦਾਨ ਦੇਣ ਵਾਲਾ ਹੈ। ਪਰ ਜੇ ਸੰਗਤ ਉੱਤੇ ਯਕੀਨ ਵੱਧ ਜਾਵੇ, ਜੇ ਪਤਾ ਲੱਗ ਜਾਵੇ ਵੀ ਮੈਂ ਸੰਗਤ ਕਰਾਂਗਾ ਤੇ ਮੈਨੂੰ ਮਹਾਤਮ ਬਹੁਤ ਮਿਲੇਗਾ।
ਜਨ ਨਾਨਕ ਕੋ ਇਹੋ ਦਾਨ ਦਿਓ ਪ੍ਰਭ ਪਾਵੋ ਸੰਤ ਰੇਣ ਔਰ ਘਾਰੀ,
ਕਹਿੰਦੇ ਮਹਾਰਾਜ ਕਿਰਪਾ ਕਰਕੇ ਇੱਕ ਦਾਨ ਦਿਓ ਸਾਨੂੰ, ਕਿਹੜਾ ਦਾਨ? ਜਨ ਨਾਨਕ ਕੋ ਇਹੋ ਦਾਨ ਦਿਓ ਪ੍ਰਭ, ਮਹਾਰਾਜ ਸਾਨੂੰ ਇਹ ਦਾਨ ਦੇਵੋ, ਪਾਵੋ ਸੰਤ ਰੇਣ ਔਰ ਧਾਰੀ, ਰੇਣ ਕਹਿੰਦੇ ਧੂੜੀ ਨੂੰ, ਸੰਤਾਂ ਦੀ ਚਰਨ ਧੂੜ ਮਹਾਰਾਜ ਸਾਨੂੰ ਮਿਲ ਜਾਵੇ, ਉਹਨਾਂ ਦੀ ਸੰਗਤ ਮਿਲ ਜਾਵੇ, ਉਹਨਾਂ ਦੀ ਸੰਗਤ ਜਿਹੜੀ ਗੁਰੂ ਨਾਲ ਜੋੜਨ ਵਾਲੀ ਹੈ, ਉਹ ਬਚਨ ਉਹਨਾਂ ਦੇ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰ ਲਵਾਂ, ਇਹ ਮੈਨੂੰ ਕਿਰਪਾ ਕਰਕੇ ਦਾਨ ਦੇਵੋ ਜੀ।
ਸ਼੍ਰਵਣੀ ਕਥਾ ਨੈਣ ਦਸ ਵੇਖੋ ਮਸਤਕ ਗੁਰ ਚਰਨਾਰੀ,
ਤੇ ਸ਼ਬਦ ਦੀ ਸਮਾਪਤੀ ਤੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਸ਼੍ਰਵਣੀ ਕਥਾ, ਕਹਿੰਦੇ ਕੰਨਾਂ ਨਾਲ ਤੇ ਸੁਣਾ ਕਥਾ, ਨੈਣ ਦਰਸ ਪੇਖੋ ਅੱਖਾਂ ਨਾਲ ਦਰਸ਼ਨ ਕਰਾਂ, ਮਹਾਰਾਜ ਦੇ ਬਚਨ ਨੇ ਨਾ, ਹਉ ਕੁਰਬਾਣੀ ਤਿਨਾ ਜੇ ਸੁਣਤੇ ਹਰ ਕਥਾ, ਹਜ਼ੂਰ ਕਹਿੰਦੇ ਨੇ ਜਿਹੜੇ ਹਰੀ ਦੀ ਕਥਾ ਸੁਣਦੇ ਆ ਨਾ, ਰੱਬ ਦੀ ਗੱਲ ਜਿਹੜੇ ਸੁਣਦੇ ਆ, ਜਿਹੜੇ ਪ੍ਰਮਾਤਮਾ ਦੀ ਗੁਰੂ ਸਾਹਿਬ ਦੀ ਵਡਿਆਈ ਉਹਦੀ ਚਰਚਾ ਸੁਣਦੇ ਆ, ਮੈਂ ਉਹਨਾਂ ਤੋਂ ਬੁਲਹਾਰ ਜਾਂਦਾ। ਹਉ ਕੁਰਬਾਣੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਵਾਬ ਹੈ ਪ੍ਰਭ ਮੱਥਾ। ਜਿਹੜੇ ਆਣ ਕੇ ਮੱਥਾ ਨਵਾਉਂਦੇ ਨਾ ਗੁਰੂ ਅੱਗੇ, ਉਹ ਪ੍ਰਧਾਨ ਜੇ ਵੱਡੇ ਜੇ ਸ਼੍ਰੋਮਣੀ ਜੇ ਪੂਜਨੀਕ ਜੇ, ਜਿਹੜੇ ਸ਼ਰਧਾ ਨਾਲ ਮੱਥਾ ਟੇਕਦੇ ਆ, ਤੇ ਜਿਹੜੇ ਫਿਰ ਕਥਾ ਸੁਣਦੇ ਆ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਬੁਲਹਾਰ ਜਾਂਦਾ। ਸ਼੍ਰਵਣੀ ਕਥਾ ਨੈਣ ਦਰਸ ਪੇਖੋ, ਕਹਿੰਦੇ ਕੰਨਾਂ ਨਾਲ ਕਥਾ ਸੁਣਾ, ਅੱਖਾਂ ਨਾਲ ਦਰਸ਼ਨ ਕਰਾਂ ਮਹਾਰਾਜ ਦੇ, ਮਸਤਕ ਗੁਰ ਚਰਨਾਰੀ ਤੇ ਮੇਰਾ ਮੱਥਾ ਗੁਰੂ ਦੇ ਚਰਨਾਂ ਤੇ ਲੱਗ ਜਾਵੇ। ਇਹ ਮਹਾਰਾਜ ਕਿਰਪਾ ਕਰਕੇ ਮੈਨੂੰ ਦਾਨ ਦੇ ਦਿਓ, ਇਹ ਦਾਤ ਬਖਸ਼ ਦਿਓ, ਇਹ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਕਿਰਪਾ ਕੀਤੀ ਹੈ। ਸਮਾਂ ਸਮਾਪਤ, ਸ਼ਬਦ ਵੀ ਪੂਰਾ ਹੋਇਆ। ਸਤਿਗੁਰੂ ਜੀ ਰਹਿਮਤ ਕਰਨ, ਇਹ ਮਹਾਰਾਜ ਦੇ ਬਚਨ ਸਾਧ ਸੰਗਤ ਸਾਡੇ ਅੰਦਰ ਵਸਣ, ਭਾਈ ਮਹਾਰਾਜ ਦੇ ਦਰਸ਼ਨਾਂ ਨਾਲ ਨੇਤਰਾਂ ਨਾਲ ਦਰਸ਼ਨ ਕਰਨੇ ਤੇ ਕੰਨਾਂ ਨਾਲ ਸਤਿਗੁਰੂ ਜੀ ਦੀ ਕਥਾ, ਉਹਨਾਂ ਦੇ ਬਚਨ ਸਰਵਣ ਕਰਨੇ, ਇਸੇ ਨਾਲ ਹੀ ਸਾਧ ਸੰਗਤ ਸਾਡਾ ਜਨਮ ਸਫਲ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ।
ਜਨ ਨਾਨਕ ਕੋ ਇਹੋ ਦਾਨ ਦੇਹੋ ਪ੍ਰਭ, ਪਾਵੋ ਸੰਤ ਰਹਿਣ ਉਰਧਾਰੀ, ਸ਼੍ਰਵਣੀ ਕਥਾ ਨੈ ਦਰਸ ਵੇਖੋ, ਮਸਤਕ ਗੁਰ ਚਰਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।